Headlines Now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਘੜੀਸ ਘੜੀਸ ਕੇ ਇਲੈਕਸ਼ਨ ਦਾ ਟਾਈਮ ਆਈ ਗਿਆ
ਜੀ। ਹਾਂ,
ਛੇਤੀ ਘੜੀਸ ਕੇ ਲੈ ਆਉਂਦਾ ਐਕਚੁਅਲੀ।
ਐਕਸਪੈਕਟਿਡ ਹੀ ਸੀਗਾ।
ਹਾਂ, ਐਕਸਪੈਕਟਿਡ ਸੀ ਵੈਸੇ। ਦੇਖੋ, ਇਲੈਕਸ਼ਨ ਅਕਤੂਬਰ 'ਚ ਹੋਣਾ ਸੀ, ਪਰ ਉਹਨੂੰ ਘੜੀਸ ਕੇ ਛੇਤੀ ਲੈ ਆਉਂਦਾ। ਹੁਣ 28 ਅਪ੍ਰੈਲ ਨੂੰ ਵੋਟਾਂ ਪੈਣਗੀਆਂ, ਅਤੇ ਪਿਛਲੇ ਹਫ਼ਤੇ ਤੋਂ ਆਪਾਂ ਗੱਲਾਂ ਕਰਦੇ ਆ ਰਹੇ ਸੀ ਕਿ ਵੀਕਐਂਡ 'ਤੇ ਮੋਸਟ ਲਾਈਕਲੀ ਸੰਡੇ ਨੂੰ, ਐਤਵਾਰ ਨੂੰ ਮਾਰਕ ਕਾਰਨੀ ਵੱਲੋਂ ਐਲਾਨ ਕਰ ਦਿੱਤਾ ਜਾਣਾ ਕਿ ਜੀ ਨਵਾਂ ਇਲੈਕਸ਼ਨ ਜਾਂ ਅਗਲਾ ਇਲੈਕਸ਼ਨ ਹੋ ਰਿਹਾ। ਸੋ ਐਜ਼ ਇਟ ਵਾਜ਼ ਆਲ ਐਕਸਪੈਕਟਿਡ, ਉਹ ਸਭ ਕੁਝ ਹੋਇਆ। ਜਿਹੜੀ ਇੱਕ ਨਵੀਂ ਖਬਰ ਕਹਿ ਲਓ, ਨਵੀਆਂ ਚਲੋ ਕਈ ਚੀਜ਼ਾਂ ਨੇ, ਪਰ ਮਾਰਕ ਕਾਰਨੀ ਇਲੈਕਸ਼ਨ ਕਿੱਥੋਂ ਲੜਨਗੇ, ਇਹ ਗੱਲ ਹਜੇ ਤੱਕ ਇੱਕ ਪਹੇਲੀ ਬਣੀ ਹੋਈ ਸੀ ਕਿ ਉਹ ਯੂਕੋਨ ਤੋਂ ਜਾਂ ਨੌਰਥ ਵੈਸਟ ਟੈਰੀਟਰੀਜ਼ ਤੋਂ ਇਲੈਕਸ਼ਨ ਲੜਨਗੇ ਜਾਂ ਐਡਮਿੰਟਨ ਤੋਂ ਇਲੈਕਸ਼ਨ ਲੜਨਗੇ। ਫਿਰ ਵਾਸੂ ਜੀ, ਇਹ ਕਨਸੋਆਂ ਆਉਣ ਲੱਗੀਆਂ ਸੀ ਕਿ ਉਹ ਆਟਵਾ ਦੀ ਰਾਈਡਿੰਗ ਦੇ ਵਿੱਚੋਂ ਚੋਣ ਲੜਨਗੇ। ਆਟਵਾ ਦੀ ਉਹੀ ਰਾਈਡਿੰਗ ਨੇਪੀਅਨ, ਜਿੱਥੋਂ ਕਿ ਚੰਦਰਾ ਆ ਰਿਹਾ ਪਿਛਲੇ 10 ਸਾਲਾਂ ਤੋਂ, ਤਕਰੀਬਨ 2015 ਤੋਂ ਐਮ ਪੀ ਬਣੇ ਰਹੇ, ਅਤੇ ਪਿਛਲੇ ਦਿਨੀ ਲਿਬਰਲ ਪਾਰਟੀ ਨੇ ਚੰਦਰਾ ਆ ਰਿਹਾ ਨੂੰ ਬਤੌਰ ਕੈਂਡੀਡੇਟ ਉਸ ਰਾਈਡਿੰਗ ਤੋਂ ਡਿਸਕੁਆਲੀਫਾਈ ਕਰ ਦਿੱਤਾ ਸੀ
ਜੀ।
ਸੋ
ਯਾ, ਐਂਡ ਆਈ ਵਾਜ਼ ਥਿੰਕਿੰਗ ਕਿ ਜਦੋਂ ਇੱਦਾਂ ਖਬਰ ਜਦੋਂ ਆਈ ਕਿ ਚੰਦਰਾ ਆ ਰਿਹਾ ਵਾਲੀ ਰਾਈਡਿੰਗ ਤੋਂ ਮਾਰਕ ਕਾਰਨੀ ਇਲੈਕਸ਼ਨ ਲੜਨਗੇ
ਜੀ,
ਆਈ ਵਾਜ਼ ਥਿੰਕਿੰਗ ਕਿ ਹੁਣ ਚੰਦਰਾ ਆ ਰਿਹਾ ਸੋਸ਼ਲ ਮੀਡੀਆ 'ਤੇ ਜਾ ਕੇ ਹਿਲ ਗੋ ਬਲਿਸਟਿਕ, ਕਿ ਜਾ ਕੇ ਉੱਥੇ ਕੁਛ ਪੋਸਟ ਕਰਨਗੇ ਕਿ ਦੇਖ ਲਓ ਜੀ, ਮੈਨੂੰ ਤਾਂ ਹਟਾਇਆ ਹੀ ਤਾਂ ਹੈ ਕਿ ਇੱਕ ਸੋਫਟ ਸੀਟ, ਇੱਕ ਸੇਫ ਰਾਈਡਿੰਗ ਤਿਆਰ ਕਰਨਾ ਚਾਹੁੰਦੇ ਸੀ ਮਾਰਕ ਕਾਰਨੀ ਲਈ, ਬਟ ਦੇਰ ਹੈਜ਼ ਬੀਨ ਟੋਟਲ ਰੇਡੀਓ ਸਾਇਲੈਂਸ,
ਦੇਰ ਇਜ਼ ਨਥਿੰਗ। ਹਾਂ,
ਸੋ ਦੇਰ ਇਜ਼ ਨਥਿੰਗ। ਸੋ ਉਹਨਾਂ ਨੇ ਲਾਸਟ ਪੋਸਟ ਜਿਹੜੀ ਚੰਦਰਾ ਆ ਰਿਹਾ ਦੀ ਹੈ, ਇਟ ਇਜ਼ ਓਨਲੀ ਕਿ ਮੈਨੂੰ ਦੱਸਿਆ ਗਿਆ ਜੀ ਕਿ ਮੇਰੀ ਨੋਮੀਨੇਸ਼ਨ ਰੱਦ ਕੀਤੀ ਜਾ ਰਹੀ ਹੈ ਪਾਰਟੀ
ਜੀ ਜੀ।
ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਕਸ 'ਤੇ ਉਹਨਾਂ ਵੱਲੋਂ ਕੋਈ ਪੋਸਟ ਨਹੀਂ, ਕੋਈ ਬਿਆਨ ਨਹੀਂ,
ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੈ।
ਕਿਹੜੀ ਗੱਲੋਂ ਚੌਪਾਂ?
ਹਾਂ ਯਾ, ਅੱਛਾ ਇੰਟਰਸਟਿੰਗ ਗੱਲ ਇਹ ਹੈ, ਜਿਹੜੀ ਇਹ ਨੇਪੀਅਨ ਵਾਲੀ ਰਾਈਡਿੰਗ ਆ ਵੈਸੇ ਜੀ ਆਟਵਾ ਦੇ ਇਲਾਕੇ 'ਚ, ਇਹਦੇ ਬਿਲਕੁਲ ਨਾਲ ਲੱਗਦੀ ਰਾਈਡਿੰਗ, ਜਿਹੜੀ ਰਾਈਡਿੰਗ ਬਾਰਡਰ ਸ਼ੇਅਰ ਕਰਦੀ ਹੈ ਇਹਦੇ ਨਾਲ,
ਕੰਧ ਸਾਂਝੀ।
ਹਾਂ ਜੀ, ਕੰਧ ਸਾਂਝੀ ਆ। ਉਹ ਹੈਗੀ ਆ ਕਾਰਲਟਨ ਵਾਲੀ ਰਾਈਡਿੰਗ, ਜਿੱਥੋਂ ਕਿ ਪੀਅਰ ਪੌਲੀ ਆ ਪਿਛਲੇ 20 ਸਾਲ ਤੋਂ ਵੀ ਵੱਧ ਸਮੇਂ ਤੋਂ ਐਮ ਪੀ ਬਣਦੇ ਆ ਰਹੇ ਨੇ। ਸੋ ਦੋਨੋਂ ਜਿਹੜੀਆਂ ਫਰੰਟ ਰਨਿੰਗ ਪਾਰਟੀਜ਼ ਨੇ, ਉਹਨਾਂ ਦੇ ਲੀਡਰ ਐਨ ਐਡਜੋਇਨਿੰਗ ਰਾਈਡਿੰਗਸ ਤੋਂ ਚੋਣ ਲੜ ਰਹੇ ਨੇ।
ਯਾ, ਉਹ ਹੈ ਨਾ, ਇੱਕ ਘਰ ਬਣਾਊਂਗਾ ਤੇਰੇ ਘਰ ਕੇ ਸਾਹਮਣੇ, ਇਹ ਤੇਰੇ ਬਗਲ ਮੇਂ,
ਮੇਰੇ ਸਾਥ ਵਾਲੀ ਰਾਈਡਿੰਗ ਮੇਂ ਮੇਰਾ ਓਪੋਨੈਂਟ ਰਹਿਤਾ
ਹੈ।
ਅੱਛਾ, ਐਕਚੁਅਲੀ ਮਾਰਕ ਕਾਰਨੀ ਰਹਿੰਦੇ ਵੀ ਨੇਪੀਅਨ ਵਾਲੀ ਰਾਈਡਿੰਗ ਦੇ ਵਿੱਚ ਹੀ ਨਹੀਂ, ਜਾਂ ਰੈਜੀਡੈਂਟ ਆਫ ਦੈਟ ਰਾਈਡਿੰਗ, ਤੇ ਸੋ ਉਧਰੋਂ ਹੁਣ ਇਹ ਬੜਾ ਆਪਣੇ ਆਪ ਦੇ ਵਿੱਚ ਦੇਖੋ ਕਿੰਨੀ ਇੰਟਰਸਟਿੰਗ ਗੱਲ ਆ।
ਸੋ ਕੀ ਦਾ ਮਤਲਬ ਇਹ ਹੈ ਕਿ ਮਾਰਕ ਕਾਰਨੀ ਫੋਰ ਦ ਲੌਂਗੈਸਟ ਟਾਈਮ ਚੰਦਰਾ ਆਰਿਆਂ ਨੂੰ ਵੋਟ ਪਾਉਂਦੇ ਰਹੇ?
ਹਾਂ, ਇਹੋ ਸਾ। ਹਾਂ, ਯੈਸ, ਪਰ ਦੇਖੋ
2019
ਤੱਕ, ਇਟਸ ਅ ਵੈਰੀ ਗੁੱਡ ਕੁਐਸਚਨ ਵਾਸੂ, 2019 ਤੱਕ ਤੇ ਹੀ ਵਾਜ਼ ਇਨ ਦ ਯੂਕੇ, ਪਰ ਤੁਸੀਂ ਬਾਹਰ ਹੁੰਦੇ ਹੋਏ ਵੀ ਵੋਟ ਤੇ ਪਾ ਸਕਦੇ ਹੋ, ਵੋਟ ਤਾਂ ਪਾ ਸਕਦੇ ਹੋ,
ਨਹੀਂ ਪਾਉਂਦੇ ਤਾਂ ਫਿਰ ਬੜੀ ਇਰਰੈਸਪੋਨਸੀਬਲ ਗੱਲ ਆ।
ਪਰ ਕਿਉਂਕਿ ਦੇਖੋ ਹੁਣ ਇਹ ਸੀਕਰਟ ਬੈਲਟ ਆ, ਕਈਆਂ ਦੇ ਮਨ 'ਚ ਗੱਲ ਆਊਗੀ ਕਿ ਜਦੋਂ ਕ੍ਰਿਸਟੀ ਕਲਾਰਕ ਦਾ ਜ਼ਿਕਰ ਆਇਆ ਸੀ ਤੇ ਉਹਨਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਪੀਅਰ ਪੌਲੀਐਫ ਦੀ ਵੋਟ ਪਾਈ ਸੀ, ਉਹ ਤਾਂ ਪਤਾ ਲੱਗ ਗਿਆ ਸੀ, ਕਿਉਂਕਿ ਉਹ ਪਾਰਟੀ ਦੀ ਇੰਟਰਨਲ ਵੋਟ ਸੀ। ਜਿਹੜੀ ਹੁੰਦੀ ਹੈ ਜਨਰਲ ਇਲੈਕਸ਼ਨ ਵਾਲੀ ਵੋਟ, ਉਹ ਸੀਕਰਟ ਬੈਲਟ ਆ। ਸੋ ਇਹ ਕਦੇ ਵੀ ਪਤਾ ਨਹੀਂ ਲੱਗ ਸਕਦਾ, ਨਾ ਹੀ ਤੁਸੀਂ ਇਹ ਮਤਲਬ ਉਹਨੂੰ ਦਰਿਆਫਤ ਕਰ ਸਕਦੇ ਹੋ।
ਅੱਛਾ,
ਦੂਜੀ ਗੱਲ, ਜੇ ਆਪਾਂ ਹੁਣ ਕ੍ਰਿਸਟੀ ਕਲਾਰਕ ਦਾ ਜ਼ਿਕਰ ਵਾਸੂ ਆਇਆ ਹੀ ਆ, ਤੇ ਇਹ ਵੀ ਪਤਾ ਲੱਗ ਰਿਹਾ ਵੀ ਕ੍ਰਿਸਟੀ ਕਲਾਰਕ ਹੋ ਸਕਦਾ ਕਿ ਜਿਹੜੀ ਫਲੀਟਫੁੱਟ ਪੋਰਟ ਕੈਲਸ ਵਾਲੀ ਰਾਈਡਿੰਗ ਆ, ਉਹਦੇ ਵਿੱਚੋਂ ਮੇ ਬੀ ਲਿਬਰਲ ਪਾਰਟੀ ਵੱਲੋਂ ਉਹ ਉਮੀਦਵਾਰ ਹੋਣ। ਜਿਹੜੀ ਪਾਰਟੀ ਦੀ ਗ੍ਰੀਨ ਲਾਈਟ ਕਮੇਟੀ ਆ, ਉਹੀ ਗ੍ਰੀਨ ਲਾਈਟ ਕਮੇਟੀ ਆ ਜਿਹਨੇ ਕਿ ਚੰਦਰਾ ਆਰਿਆ ਨੂੰ ਵੀ ਪਿਛਲੇ ਹਫ਼ਤੇ ਡਿਸਕੁਆਲੀਫਾਈ ਕੀਤਾ ਸੀ। ਉਹਦੇ ਵਿੱਚ ਕੋਈ ਖਿੱਚੋ ਤਾਣ ਚੱਲ ਰਹੀ ਆ ਕ੍ਰਿਸਟੀ ਕਲਾਰਕ ਨੂੰ ਹਰੀ ਝੰਡੀ ਦੇਣ ਦੇ ਵਾਸਤੇ, ਨਹੀਂ ਤਾਂ ਨਾਮ ਉਹਨਾਂ ਦਾ ਇਸ ਵੇਲੇ ਕਹਿ ਲਓ ਕਿ ਉਸ ਡਿਸਕਸ਼ਨ ਦੇ ਵਿੱਚ, ਜਿਹੜੀ ਸੂਚੀ ਆ ਉਹਦੇ ਵਿੱਚ, ਉਸ ਸੂਚੀ ਦੇ ਉੱਪਰ ਨਾਮ ਉਹਨਾਂ ਦਾ ਹੈ।
ਯਾ, ਤੇ ਕੰਸਰਵੇਟਿਵਸ ਵੱਲੋਂ ਉਸੇ ਰਾਈਡਿੰਗ ਤੋਂ ਸੁਖਪੰਦੇਰ ਨੂੰ ਨੋਮੀਨੇਟ ਕੀਤਾ ਗਿਆ
ਜੀ ਜੀ ਯੈਸ।
ਸੋ ਜਿਹੜੇ ਵੀ ਕੋਈ ਉਮੀਦਵਾਰ ਬਣਦੇ ਨੇ ਲਿਬਰਲਸ ਵੱਲੋਂ, ਜਿਹੜੀ ਗ੍ਰੀਨ ਲਾਈਟ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ, ਇਹਦੇ ਬਾਰੇ ਮਾਰਕ ਕਾਰਨੀ ਨੇ ਵੀ ਜ਼ਿਕਰ ਕੀਤਾ, ਕਿਉਂਕਿ ਚੰਦਰਾ ਆਰਿਆ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਦੇਖਦਾ ਜੀ ਸਾਡੀ ਕਮੇਟੀ ਆ ਵੀ ਉਹ ਫੈਸਲੇ ਕਰਦੀ ਆ, ਵੀ ਇਹਦੇ 'ਚ ਮੇਰਾ, ਮੈਂ ਕਹਿੰਦੇ ਮੈਂ ਤਾਂ ਉਸ ਕਮੇਟੀ ਦਾ ਮੈਂਬਰ ਵੀ ਨਹੀਂ, ਸੋ ਮੈਨੂੰ ਨਹੀਂ ਪਤਾ, ਕਹਿੰਦੇ ਵੀ ਉਹਨਾਂ ਨੇ ਕੋਈ ਹੋਏਗਾ ਕਹਿੰਦੇ ਕਾਰਨ ਵੀ ਚੰਦਰਾ ਆਰਿਆ ਨੂੰ ਕਿਸ ਕਰਕੇ ਡਿਸਕੁਆਲੀਫਾਈ ਕੀਤਾ
ਜੀ, ਕਿਉਂਕਿ ਕੱਲ੍ਹ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਉਹਨਾਂ ਨੇ ਅਨਾਊਂਸਮੈਂਟ ਕੀਤੀ ਰੇਡੋ ਹਾਲ ਤੋਂ ਬਾਹਰ ਆ ਕੇ ਕਿ ਜੀ ਉਹ ਹੁਣ ਇਲੈਕਸ਼ਨ ਹੋ ਰਿਹਾ ਅਤੇ ਪਾਰਲੀਮੈਂਟ ਡਿਸੋਲਵ ਕੀਤੀ ਜਾ ਚੁੱਕੀ ਆ। ਫਿਰ ਉਸ ਤੋਂ ਬਾਅਦ ਉਹਨੂੰ ਪੁੱਛਿਆ ਗਿਆ ਵੀ ਜੇ ਤੁਸੀਂ ਨੀਪੀਅਨ ਵਾਲੀ ਰਾਈਡਿੰਗ ਤੋਂ ਚੋਣ ਲੜਨੀ ਹੈ ਦੈਨ ਵਟਸ ਗੋਇੰਗ ਟੂ ਹੈਪਨ, ਵੀ ਚੰਦਰਾ ਆਰਿਆ ਵਾਲੀ ਡਿਸਕੁਆਲੀਫਿਕੇਸ਼ਨ ਬਾਰੇ ਕੀ ਕਹਿਣਾ ਚਾਹੋਗੇ, ਐਂਡ ਉਹਦੇ ਜਵਾਬ ਦੇ ਵਿੱਚ ਉਹਨੇ ਉਹ ਗੱਲ ਆਖੀ ਜੋ ਤੁਸੀਂ ਦੱਸੀ ਆ।
ਬਿਲਕੁਲ।
ਸੋ ਵਾਸੂ ਜੀ, ਹੁਣ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਚੁੱਕੀ ਆ, ਜੋ ਇਲੈਕਸ਼ਨ ਕੈਨੇਡਾ ਦੇ ਕਾਨੂੰਨ ਨੇ, ਰੂਲਸ ਨੇ, ਉਹਦੇ ਮੁਤਾਬਕ ਘੱਟੋ ਘੱਟ 36 ਦਿਨਾਂ ਦੀ ਕੈਂਪੇਨ ਹੋਣੀ ਚਾਹੀਦੀ ਆ। ਜਿਹੜੀ ਇਹ ਵਾਲੀ ਕੈਂਪੇਨ ਹੈ 37 ਦਿਨਾਂ ਦੀ ਹੋਣੀ ਹੈ। ਸੋ ਜਿਹੜਾ ਬੇਅਰ ਮਿਨੀਮਮ ਟਾਈਮ ਅਲਾਊਡ ਹੁੰਦਾ ਕੈਂਪੇਨ ਵਾਸਤੇ ਉਹਨਾਂ ਰੱਖਿਆ ਗਿਆ। ਜਦੋਂ 2015 ਵਾਲਾ ਇਲੈਕਸ਼ਨ ਹੋਇਆ ਸੀ ਉਦੋਂ 77-78 ਡੇਜ਼ ਦੀ ਕੈਂਪੇਨ ਸੀ, ਬੜੀ ਲੰਮੀ ਕੈਂਪੇਨ ਚੱਲੀ ਸੀ ਉਦੋਂ। ਉਹ
ਲੀਡਰਸ਼ਿਪ ਵਾਲੀਆਂ ਕੈਂਪੇਨਸ ਵੀ ਵਿਜੇ ਜੀ ਪਹਿਲਾਂ 6-6, 9-9 ਮਹੀਨੇ, ਸਾਲ-ਸਾਲ ਚੱਲਦੀਆਂ ਰਹੀਆਂ।
ਕਰੈਕਟ।
ਤੇ ਹੁਣ ਇਹਨਾਂ ਨੇ 2 ਮਹੀਨੇ 'ਚ ਹੀ ਕੰਮ ਨਿਬੇੜਤਾ ਸੀ।
ਯੈਸ, ਜਿਹੜੀ ਯੈਸ ਜਦੋਂ ਲਿਬਰਲ ਪਾਰਟੀ ਦੇ ਨਵੇਂ ਲੀਡਰ ਵੀ ਚੁਣੇ ਗਏ, ਰਾਈਟ, ਉਹ ਵੀ ਬੜੀ ਕੰਪਰੈਸਡ ਕੈਂਪੇਨ ਸੀ। ਜਿਹੜੀ ਹੁਣ ਇਹ ਜਨਰਲ ਇਲੈਕਸ਼ਨ ਦੀ ਕੈਂਪੇਨ ਹੋਣੀ ਆ, ਇਹ ਵੀ ਜਿੰਨਾ ਬੇਅਰ ਮਿਨੀਮਮ ਚਾਹੀਦਾ ਹੁੰਦਾ ਬਸ ਉਨਾ ਕੀ ਪੂਰਾ ਟਾਈਮ ਆ। ਉਹਦੇ ਪਿੱਛੇ ਵੀ ਦੇਖੋ ਸਟ੍ਰੈਟਜੀ ਤਾਂ ਇਹੀ ਹੈ ਨਾ ਕਿ ਇਸ ਵੇਲੇ ਪਤਾ ਹੈ ਕਿ ਲਿਬਰਲਸ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੀ ਪੋਲਿੰਗ ਨੰਬਰਸ ਦੇ ਵਿੱਚ ਮਜ਼ਬੂਤੀ ਨਾਲ ਸਾਹਮਣੇ ਉੱਭਰ ਕੇ ਆ ਰਹੇ ਨੇ, ਅਤੇ ਜਿੰਨਾ ਜ਼ਿਆਦਾ ਸਮਾਂ ਨਿਕਲੇਗਾ ਉਨਾ ਹੀ ਕੋਈ ਨਾ ਕੋਈ ਗਲਤੀ ਹੋਣ ਦੇ ਆਸਾਰ, ਉਨਾ ਹੀ ਕੋਈ ਨਾ ਕੋਈ ਅਜਿਹਾ ਸਵਾਲ ਆਉਣ ਦੇ ਆਸਾਰ ਨੇ ਜਿਹਦਾ ਹੋ ਸਕਦਾ ਕੋਈ ਤੁਸੀਂ ਬਣਦਾ ਮਜ਼ਬੂਤ ਜਵਾਬ ਨਾ ਦੇ ਸਕੋ। ਸੋ ਜਿਹੜਾ ਮੋਮੈਂਟਮ ਆ ਉਹਨੂੰ ਇਨਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਲਸੋ ਇਸ ਗੱਲ ਦੀ ਵੀ ਲੋੜ ਹੈ ਕਿ ਜਲਦ ਤੋਂ ਜਲਦ ਜਿਹੜੀ ਪਾਰਲੀਮੈਂਟ ਆ ਉਹਨੂੰ ਰੀਕਨਵੀਨ ਕੀਤਾ ਜਾਵੇ।
ਯੈਸ, ਦੈਟ ਵੁੱਡ ਬੀ ਰਾਈਟ।
ਇੱਕ ਕੋਈ ਸਪੋਰਟ ਪੈਕੇਜ ਕੈਨੇਡੀਅਨਸ ਵਾਸਤੇ, ਬਿਜ਼ਨਸਿਸ ਵਾਸਤੇ ਕੋਈ ਤਿਆਰ ਕੀਤਾ ਜਾਵੇ, ਕੋਈ ਸਲਾਹ ਮਸ਼ਵਰਾ ਕੀਤਾ ਜਾਵੇ, ਡੋਨਲਡ ਟਰੰਪ ਨਾਲ ਡੀਲ ਕਰਨ ਲਈ ਕੋਈ ਸਟ੍ਰੈਟਜੀ ਬਣਾਈ ਜਾਵੇ ਕਿ ਉਧਰੋਂ ਡੋਨਲਡ ਟਰੰਪ ਇੰਨਾ ਵੱਡਾ ਸਾਡੇ ਉੱਤੇ ਇੱਕ ਖਤਰਾ ਬਣਾ ਕੇ ਬੈਠੇ ਹੋਏ ਨੇ ਤੇ ਇਧਰੋਂ ਅਸੀਂ ਆਪਣੀ ਸਿਆਸਤ ਵਿੱਚ ਹੀ ਉਲਝੇ ਹੋਏ ਹਾਂ, ਡੋਮੈਸਟਿਕ ਪੋਲਿਟਿਕਸ ਦੇ ਵਿੱਚ ਹੀ। ਸੋ ਬੜਾ ਇੰਪੋਰਟੈਂਟ ਹੈ ਕਿ ਸਾਡੀ ਵੀ ਕੋਈ ਸਟਰੋਂਗ ਲੀਡਰਸ਼ਿਪ ਹੋਵੇ, ਸਾਡਾ ਲੀਡਰ ਹੋਵੇ ਕੋਈ ਫੁੱਲ ਟਾਈਮ, ਸਾਡਾ ਪ੍ਰਾਈਮ ਮਿਨਿਸਟਰ ਹੀ ਹੋਵੇ ਕੋਈ ਵੀ ਜਿਹੜਾ ਜਾ ਕੇ ਡੀਲ ਕਰ ਸਕੇ। ਸੋ ਫਰਾਈਡੇ ਨੂੰ ਮਾਰਕ ਕਾਰਨੀ ਨੇ ਜਦੋਂ ਮੀਟਿੰਗ ਕੀਤੀ ਸਾਰੇ ਪ੍ਰੀਮੀਅਰਸ ਦੇ ਨਾਲ
ਬਿਫੋਰ
ਕਾਲਿੰਗ ਦਾ ਇਲੈਕਸ਼ਨ ਔਨ ਸੰਡੇ, ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਵੀ ਸਾਡੀ ਨਵੀਂ ਸਰਕਾਰ ਜੇ ਬਣਦੀ ਆ, ਜਦੋਂ ਬਣਦੀ ਆ, ਕਹਿੰਦੇ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਨਾਲ ਦੇ ਨਾਲ ਪਾਰਲੀਮੈਂਟ ਨੂੰ ਰੀਕਨਵੀਨ ਕਰਾਂਗੇ ਤੇ 1 ਜੁਲਾਈ ਤੋਂ ਪਹਿਲਾਂ ਅਸੀਂ ਫਰੀ ਟ੍ਰੇਡ ਐਸਟੈਬਲਿਸ਼ ਕਰਨ ਵਾਸਤੇ ਕੈਨੇਡਾ ਦੇ ਵਿੱਚ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਹਟਾਉਣ ਵਾਸਤੇ 1 ਜੁਲਾਈ ਕੈਨੇਡਾ ਡੇ ਤੋਂ ਪਹਿਲਾਂ ਅਸੀਂ ਲੈਜਿਸਲੇਸ਼ਨ ਪੇਸ਼ ਕਰਾਂਗੇ, ਉਹਨੂੰ ਪਾਸ ਕਰਾਂਗੇ।
ਕੱਲ੍ਹ ਜਦੋਂ ਵਾਸੂ ਜੀ ਇਲੈਕਸ਼ਨ ਅਨਾਊਂਸ ਕੀਤਾ ਗਿਆ ਉਦੋਂ ਇੱਕ ਸਵਾਲ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ, ਆਈ ਥਿੰਕ ਦਿਸ ਵਾਜ਼ ਵਨ ਆਫ ਦ ਫਸਟ ਕੁਐਸਚਨ ਦੈਟ ਮਾਰਕ ਕਾਰਨੀ ਵਾਜ਼ ਆਸਕਡ, ਕਿ ਤੁਸੀਂ ਹੁਣੇ ਹੁਣੇ ਲੀਡਰ ਬਣੇ ਹੋ ਪਾਰਟੀ ਦੇ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਨਾ ਅਸੀਂ 9 ਦਿਨਾਂ 'ਚ ਦੇਖੋ ਇੰਨਾ ਕੰਮ ਕਰਤਾ, ਜਦੋਂ ਦਾ ਕਹਿੰਦੇ ਮੈਂ ਪਾਰਟੀ ਦਾ ਲੀਡਰ ਬਣ ਕੇ ਪ੍ਰਧਾਨ ਮੰਤਰੀ ਬਣਿਆ, ਅਸੀਂ ਇੱਕ ਬੁਨਿਆਦ ਤਿਆਰ ਕਰ ਦਿੱਤੀ ਆ ਅਤੇ ਉਸਦੇ ਉੱਪਰ ਅੱਗੇ ਫਰਦਰ ਕੰਮ ਕਰਨ ਲਈ ਸਾਨੂੰ ਹੁਣ ਲੋਕਾਂ ਤੋਂ ਮੈਂਡੇਟ ਚਾਹੀਦਾ। ਫਿਰ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਕਿ ਕਹਿੰਦੇ ਆਈ ਈਵਨ ਰਿਮੈਂਬਰ ਦੀ ਐਗਜੈਕਟ ਵਰਡਿੰਗ ਆਫ ਦੀ ਕੁਐਸਚਨ, ਕਹਿੰਦੇ ਇਲੈਕਸ਼ਨ ਹੁਣ ਕਿਉਂ ਕਰਾ ਰਹੇ ਹੋ, ਬਾਅਦ 'ਚ ਹੋਣ ਲੈਣ ਦਿੰਦੇ, ਸੋ ਦੈਟ ਕੈਨੇਡੀਅਨਸ ਕੁਡ ਗੈਟ ਅ ਚਾਂਸ ਟੂ ਟੈਸਟ ਡਰਾਈਵ ਯੂ। ਅਤੇ ਉਹਨਾਂ ਨੇ ਇਹੀ ਗੱਲ ਆਖੀ ਵੀ ਡੋਨਲਡ ਟਰੰਪ ਦੇ ਟੈਰਿਫਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਇੱਕ ਸਟਰੋਂਗ ਮੈਂਡੇਟ ਦੀ ਜ਼ਰੂਰਤ ਆ ਅਤੇ ਇਸ ਕਰਕੇ ਇਲੈਕਸ਼ਨ ਛੇਤੀ ਹੋ ਰਿਹਾ। ਦੇਖੋ ਵਾਸੂ ਜੀ, ਸਟਰੋਂਗ ਮੈਂਡੇਟ ਦਾ ਹਵਾਲਾ ਦੇ ਕੇ ਜਿਨ੍ਹਾਂ ਦੀ ਸਰਕਾਰ ਦੇ ਤਕਰੀਬਨ 1.5 ਸਾਲ ਪਏ ਸੀ ਓਨਟੈਰੀਓ ਵਾਲੇ ਡੱਗ ਫੋਰਡ, ਉਹਨਾਂ ਨੇ ਵੀ ਛੇਤੀ ਇਲੈਕਸ਼ਨ ਕਰਾ ਲਿਆ ਅਤੇ ਇੱਥੇ ਤਾਂ ਫਿਰ ਜਿਹੜੀ ਉਹ ਵਾਲੀ ਗੱਲ ਆ ਹੋਰ ਜ਼ਿਆਦਾ ਕਹਿ ਲਓ ਨੇੜਿਓਂ ਢੁੱਕਦੀ ਆ। ਸੋ ਹੁਣ ਚੋਣਾਂ ਦਾ ਬਿਗਲ ਵੱਜਿਆ ਹੋਇਆ ਅਤੇ ਅੱਛਾ ਕੱਲ੍ਹ ਆਉਂਦੇ ਸਾਰ ਹੀ ਜਿੱਥੇ ਮਾਰਕ ਕਾਰਨੀ ਨੇ ਇਹ ਗੱਲਾਂ ਕੀਤੀਆਂ ਕਿ ਦੇਖੋ ਜੀ ਅਸੀਂ ਘਰਾਂ ਦੇ ਉੱਪਰੋਂ, ਨਵੇਂ ਘਰਾਂ ਦੇ ਉੱਪਰੋਂ $1 million ਤੋਂ ਘੱਟ ਦੀ ਕੀਮਤ ਵਾਲਿਆਂ ਤੋਂ GST ਹਟਾਉਣ ਦੀ ਗੱਲ ਕਰ ਦਿੱਤੀ ਹੋਈ ਆ, ਕੈਪੀਟਲ ਗੇਨਸ ਵਾਲੇ ਟੈਕਸ ਦਾ ਜਿਹੜਾ ਵਾਧਾ ਸੀ ਇਨਕਲੂਜਨ ਰੇਟ ਵਾਲਾ ਉਹਨੂੰ ਰੋਲ ਬੈਕ ਕਰ ਦਿੱਤਾ। ਫਿਰ ਜਿਹੜੀ ਲਾਸਟ ਇੱਕ ਹੋਰ ਅਨਾਊਂਸਮੈਂਟ ਜਸਟ ਬਿਫੋਰ ਅਨਾਊਂਸਿੰਗ ਦੀ ਇਲੈਕਸ਼ਨ, ਇਹ ਸ਼ਨੀਵਾਰ ਕੀਤੀ ਗਈ ਆਈ ਬਿਲੀਵ, ਕਿ ਜਿਹੜਾ ਡੈਂਟਲ ਕੇਅਰ ਪਲਾਨ ਆ ਉਹਦੀ ਵੀ ਐਕਸਪੈਂਸ਼ਨ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਆ।
ਯਾ, ਸੋ ਹੁਣ ਜਿੰਨੇ ਵੀ ਉਮਰ ਵਰਗ ਨੇ ਉਹ ਸਾਰੇ ਮਈ ਦੇ ਵਿੱਚ ਅਪਲਾਈ ਕਰ ਸਕਣਗੇ
ਜੀ।
ਸੋ ਉਹਨੂੰ ਕਹਿ ਲਓ ਵੀ ਥੋੜਾ ਜਿਹਾ ਫਾਸਟ ਟਰੈਕ ਕਰ ਦਿੱਤਾ ਗਿਆ ਉਹਦੇ ਰੋਲ ਆਊਟ ਨੂੰ, ਕਿਉਂਕਿ ਪਹਿਲਾਂ ਸਿਰਫ ਅਜੇ ਤੱਕ ਸੀਨੀਅਰ ਜਿਹੜੇ 65 ਸਾਲ ਤੋਂ ਵੱਧ ਉਮਰ ਵਾਲੇ ਨੇ, ਜਿਹੜੇ ਕੋਈ ਡਿਸੇਬਲਡ ਵਿਅਕਤੀ ਨੇ ਜਿਹਨਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਮਿਲਦਾ, ਸੋ ਉਹੀ ਐਲੀਜੀਬਲ ਸਨ, ਇਹਨੂੰ ਰੋਲ ਆਊਟ ਕੀਤਾ ਜਾਣਾ ਸੀ। ਤੇ ਆਮ ਤੌਰ ਤੇ ਅਸੀਂ ਦੇਖਿਆ ਜਦੋਂ ਇਸ ਤਰ੍ਹਾਂ ਫੇਜ਼ਿਸ ਵਿੱਚ ਪ੍ਰੋਗਰਾਮ ਕੋਈ ਰੋਲ ਆਊਟ ਹੁੰਦਾ ਤਾਂ ਫਿਰ ਕਿਹਾ ਜਾਂਦਾ ਜੀ ਹੁਣ 65 ਸਾਲ ਤੱਕ ਸੀਗਾ, ਹੁਣ ਜਿਹੜੇ 60 ਸਾਲ ਤੋਂ ਵੱਧ ਵਾਲੇ ਜਾਂ 55 ਸਾਲ ਤੋਂ ਵੱਧ ਵਾਲੇ ਉਹ ਵੀ ਹੁਣ ਐਲੀਜੀਬਲ ਹੋਣਗੇ ਜੀ ਅਪਲਾਈ ਕਰ ਲਓ। ਪਰ ਇਹ ਹੁਣ ਇਕੱਠੇ ਹੀ ਕਹਿ ਲਓ ਵੀ ਜਿਵੇਂ
ਸਾਰਿਆਂ
ਨੂੰ ਹੀ ਮਈ ਦੇ ਅੰਦਰ ਅੰਦਰ ਹੀ ਉਹ ਵੱਖੋ ਵੱਖਰੀਆਂ ਡੇਟਸ ਨੇ ਕਿ ਤੁਸੀਂ ਅਪਲਾਈ ਕਰ ਸਕਦੇ ਹੋ।
ਇਹ ਵੀ ਰੀਜ਼ਨ ਤਾਂ ਵਾਸੂ ਜੀ ਇਹੀ ਲੱਗਦਾ ਨਾ ਵੀ ਇਲੈਕਸ਼ਨ ਕੈਂਪੇਨ ਦੌਰਾਨ ਨਹੀਂ ਤੇ ਡੈਂਟਲ ਕੇਅਰ ਪਲਾਨ ਨੂੰ NDP ਨੇ ਵੀ ਉਭਾਰਨਾ ਤੇ ਲਿਬਰਲਸ ਨੇ ਵੀ ਕਹਿਣਾ ਕਿ ਦੇਖੋ ਜੀ ਅਸੀਂ ਇਹ ਚੀਜ਼ ਲਾਗੂ ਕੀਤੀ। ਤੇ ਕੰਜ਼ਰਵੇਟਿਵਸ ਵਾਸਤੇ, ਬਾਕੀ ਪਾਰਟੀਆਂ ਵਾਸਤੇ, ਬਲੋਕ ਕਿਊਬੈਕ ਵਾ, ਈਵਨ ਗ੍ਰੀਨਸ ਜੇ ਚਾਹੁੰਦੇ ਤਾਂ ਅਟੈਕ ਕਰਨਾ ਇਸ ਗੱਲ 'ਤੇ ਕਰ ਸਕਦੇ ਸੀ ਵੀ ਲੋਕਾਂ ਨੂੰ ਮਿਲਣੀ ਤਾਂ ਸ਼ੁਰੂ ਨਹੀਂ ਹੋਈ ਇਹ ਬੈਨੀਫਿਟ, ਹਲੇ ਥੋੜ੍ਹੇ ਲੋਕਾਂ ਨੂੰ ਹੀ ਮਿਲਿਆ, ਕੰਜ਼ਰਵੇਟਿਵ ਤਾਂ ਹੁਣ ਤੱਕ ਕਹਿੰਦੇ ਹੀ ਰਹੇ ਨੇ। ਸੋ ਉਸ ਅਟੈਕ ਨੂੰ ਵੀ ਬਲੰਟ ਕਰਨ ਦੀ ਕੱਲ ਇਲੈਕਸ਼ਨ ਅਨਾਊਂਸ ਕਰਦੇ ਸਾਰ ਹੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਜੇ 1% ਟੈਕਸ ਕੱਟ ਕਰਨਗੇ, ਜਿਹੜੀ ਲੋਵੈਸਟ ਟੈਕਸ ਬਰੈਕਟ ਹੈ ਕੈਨੇਡਾ ਦੇ ਵਿੱਚ, ਉਹ $57,000 ਉਹਦੇ ਜਿਹੜੇ, ਸੋ ਕੈਨੇਡਾ ਦੇ ਵਿੱਚ ਕੀ ਹੈ $57,375 ਤੱਕ 15% ਟੈਕਸ ਦੇਣਾ ਪੈਂਦਾ। ਮਾਰਕ ਕਾਰਨੀ ਨੇ ਕੱਲ੍ਹ ਤਜਵੀਜ਼ ਰੱਖੀ ਕਿ ਜੀ ਅਸੀਂ 1% ਇਹਦੇ ਵਿੱਚ ਕਟੌਤੀ ਕਰਾਂਗੇ, ਜਿਹਦਾ ਮਤਲਬ ਇਹ ਹੋਏਗਾ ਕਿ ਜਿਹੜੀ 2 ਆਮਦਨ ਵਾਲੀ ਕੋਈ ਪਰਿਵਾਰ ਆ ਉਹਨਾਂ ਨੂੰ ਸਾਲਾਨਾ $825 ਫੈਡਰਲ ਇਨਕਮ ਟੈਕਸ ਦੇ ਵਿੱਚ ਬਚਤ ਹੋਏਗੀ। ਅੱਜ ਪੀਅਰ ਪੋਲੀਐਵ ਨੇ ਇਸ ਨੂੰ ਅਨਾਊਂਸ ਕਰਦੇ ਹੋਏ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹਨਾਂ ਵੱਲੋਂ ਇਹਦੇ ਵਿੱਚ 2.25% ਦੀ ਕਟੌਤੀ ਕੀਤੀ ਜਾਣੀ ਆ। ਹਾਲਾਂਕਿ ਉਹਨੂੰ ਪ੍ਰੈਜੈਂਟ ਇੱਦਾਂ ਨਹੀਂ ਕਰ ਰਹੇ, ਉਹ ਨੰਬਰਾਂ ਦੇ ਵਿੱਚ ਮੈਂ ਜਦੋਂ ਹੈਡਲਾਈਨ ਵੇਖੀ ਵਾਸੂ ਜੀ, ਮੈਂ ਕਿਹਾ ਹੈ ਇਹ ਤਾਂ ਮਤਲਬ ਕਿ ਸਾਰਾ ਹੀ ਐਲੀਮੀਨੇਟ ਕਰਨ ਲੱਗੇ ਨੇ ਟੈਕਸ।
ਸੋ ਇਹੀ ਤਾਂ ਪ੍ਰੈਜੈਂਟੇਸ਼ਨ ਹੀ ਸਭ ਕੁਝ
ਹੈ। ਹਾਂ,
ਸੋ ਇਹ ਇਸ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਦੀਆਂ ਜਿਹੜੀਆਂ ਸਟ੍ਰੈਟੇਜਿਕ ਜਿਹੜੀਆਂ ਸਟ੍ਰੈਟੇਜੀ ਡਿਵਾਈਸ ਕਰਨ ਵਾਲੀਆਂ ਜਿਹੜੀਆਂ ਟੀਮਸ ਨੇ ਉਹਨਾਂ ਦੇ ਵਿੱਚ ਕਿੰਨਾ ਫਰਕ
ਆ।
ਸੋ ਫੁੱਲ ਮਾਰਕਸ ਟੂ ਕੰਜ਼ਰਵੇਟਿਵਸ ਕਿ ਦੇਖੋ ਗੱਲ ਇੰਨੀ ਹੈ ਜੋ ਵਿਜੇ ਜੀ ਨੇ ਦੱਸੀ ਹੈ ਕਿ ਮਾਰਕ ਕਾਰਨੀ ਨੇ ਕਿਹਾ ਵੀ ਜਿਹੜੀ ਲੋਵੈਸਟ ਇਨਕਮ ਟੈਕਸ ਬਰੈਕਟ ਹੈ ਉਹਦੇ ਵਿੱਚ ਉਹ ਇਨਕਮ ਟੈਕਸ ਨੂੰ 15% ਤੋਂ ਘਟਾ ਕੇ 14% ਕਰਨਗੇ। ਉਹਨਾਂ ਨੇ ਇੱਦਾਂ ਹੀ ਕਿਹਾ, ਕਹਿੰਦੇ 1% ਕੱਟ, ਉਹਦੇ ਨਾਲ ਜਿਹੜੇ 2 ਇਨਕਮ ਫੈਮਿਲੀਜ਼ ਨੇ ਜਿਹਨਾਂ ਦੇ ਵਿੱਚ 2 ਲੋਕ ਤਨਖਾਹ ਕਮਾਉਂਦੇ ਨੇ ਵੀ ਉਹਨਾਂ ਦੀ ਜਿਹੜੀ ਸਾਲ ਦਾ ਜਿਹੜਾ ਟੈਕਸ ਉਹ ਤਕਰੀਬ ਅਪ ਟੂ $825 ਘਟੇਗਾ। ਸੋ ਇਹ ਉਹਨਾਂ ਦੀ ਅਨਾਊਂਸਮੈਂਟ ਕੀਤੀ ਹੈ। ਇਹ ਸੁਣਨ 'ਚ ਕੋਈ ਬਹੁਤ ਜ਼ਿਆਦਾ ਅਟਰੈਕਟਿਵ ਨਹੀਂ ਲੱਗਦੀ। ਕੰਜ਼ਰਵੇਟਿਵਸ ਵੱਲੋਂ ਕੀ ਕਿਹਾ ਜਾ ਰਿਹਾ ਕਿ ਜੇ ਪੀਅਰ ਪੋਲੀਓ ਪ੍ਰਧਾਨ ਮੰਤਰੀ ਬਣਦੇ ਨੇ ਤੇ ਉਹ ਜਿਹੜੇ ਮੋਡਸਟ ਇਨਕਮ ਫੈਮਿਲੀਜ਼ ਨੇ ਉਹਨਾਂ ਵਾਸਤੇ ਇਨਕਮ ਟੈਕਸ 15% ਘਟਾ ਦੇਣਗੇ। 15% ਕਿੱਥੇ ਲੱਗਦਾ, 1% ਕਿੱਥੇ ਲੱਗਦਾ, 15%। ਸੋ 15% ਕਿਵੇਂ ਘਟਣਾ, ਫਾਰਮੂਲਾ ਇਹ ਹੈ ਕਿ ਉਹਨਾਂ ਨੇ ਗੱਲ ਕਿ ਦੁੱਗਣੀ ਗੱਲ ਕੀਤੀ, ਦੁੱਗਣਾ ਵਾਧਾ ਹੈ ਐਸ ਕੰਪੇਅਰ ਟੂ ਮਾਰਕ ਕਾਰਡ ਨਹੀਂ,
ਸੁਣਨ ਨੂੰ ਲੱਗਦਾ 15 ਗੁਣਾ
ਨਹੀਂ ਹੈ, ਦੁੱਗਣਾ ਹੀ ਆ। ਸੋ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਉਹ ਇਨਕਮ ਟੈਕਸ ਨੂੰ 15% ਤੋਂ ਘਟਾ ਕੇ 12.75% ਕਰਨਗੇ, ਮਤਲਬ 13% 2% ਘਟਾਉਣਗੇ, ਪਰਸੈਂਟੇਜ ਪੁਆਇੰਟ ਕਟੌਤੀ ਕਰਨਗੇ। ਮਾਰਕ ਕਾਰਨੀ ਨੇ ਕਿਹਾ ਸੀ 1% ਘਟਾਵਾਂਗੇ, ਸੋ ਇਹ ਕਹਿੰਦੇ 2.25% ਘਟਾਵਾਂਗੇ। ਇਹਦੇ ਨਾਲ ਜਿਹੜਾ ਕੋਈ ਇੰਡੀਵਿਜੁਅਲ ਆ, ਸੋ ਮਾਰਕ ਕਾਰਨੀ ਨੇ ਕੀ ਕਿਹਾ ਸੀ ਵੀ $400 ਤੱਕ ਦਾ ਉਹਨੂੰ ਫਾਇਦਾ ਹੋਏਗਾ ਇੰਡੀਵਿਜੁਅਲ ਨੂੰ, ਇਹ ਕਹਿੰਦੇ $900 ਦਾ ਫਾਇਦਾ ਹੋਏਗਾ, ਉਹ 2.25% ਦਾ ਫਰਕ, ਦੁੱਗਣਾ ਦਾ ਫਰਕ,
ਦੁੱਗਣਾ।
ਤੇ 2 ਇਨਕਮ ਫੈਮਿਲੀ ਨੂੰ $1800 ਸਾਲਾਨਾ ਤੱਕ ਬਚੇਗਾ,
ਜਿਹੜਾ ਕਿ ਮਾਰਕ ਕਾਰਨੀ ਨੇ ਕਿਹਾ ਵੀ $825 ਤੱਕ ਬਚੇਗਾ।
ਸੋ ਗੱਲ ਇੰਨੀ ਹੈ ਕਿ ਫਰਕ ਜਿਹੜਾ ਹੈ ਉਹ $1,000 ਦਾ ਹੀ ਹੈ, ਪਰ ਉਹ ਇਦਾਂ ਲੱਗ ਰਿਹਾ ਵੀ ਉਹ ਕਹਿੰਦੇ 1%, ਇਹ ਕਹਿੰਦੇ 15%।
ਸੋ ਇਹ 2.25% ਦਾ 15% ਬਣਿਆ ਕਿਵੇਂ, 2% ਦਾ? ਹੁਣ ਤੁਸੀਂ ਫਰਜ਼ ਕਰੋ, ਸਿੰਪਲ ਆ ਗੱਲ ਹੈ ਨਾ, ਵੈਸੇ ਤਾਂ ਕਿ ਮੰਨ ਲਓ ਕਿ ਕਿਸੇ ਚੀਜ਼ ਦੇ ਉੱਪਰ 10% ਟੈਕਸ ਲੱਗਦਾ ਹੋਵੇ ਤੇ ਕੋਈ ਲੀਡਰ ਕਹੇ ਜੀ ਅਸੀਂ ਇਹਦੇ ਵਿੱਚੋਂ 2% ਘਟਾ ਰਹੇ ਹਾਂ, ਉਹ ਘੱਟ ਕੇ ਹੋ ਗਿਆ 8, ਪਰ ਜੇ ਤੁਸੀਂ ਉਹ ਡਿਕਰੀਜ਼ ਦੀ ਪਰਸੈਂਟੇਜ ਵੇਖਦੇ ਹੋ 10 ਤੇ 8 ਦੇ ਵਿਚਕਾਰ 20% ਦਾ ਫਰਕ ਆ।
ਯਾ ਸਿੰਪਲ ਸਮਝ ਲਓ ਕਿ ਜਿਹੜਾ ਇਹ 1% ਤੇ 2.25% ਹੈ, ਇਹ ਤੁਹਾਡੀ ਪੂਰੀ ਇਨਕਮ ਦਾ ਹੈ ਕਿ ਜਿੰਨੇ ਤੁਸੀਂ ਪੈਸੇ ਕਮਾਉਂਦੇ ਹੋ ਉਹਦਾ 1%, ਉਹਦਾ 2.25%।
ਹਾਂ,
ਜਿਹੜੀ ਇਹ ਗੱਲ ਕਰ ਰਹੇ 15% ਉਹ ਜਿੰਨਾ ਤੁਸੀਂ ਟੈਕਸ ਦਿੰਦੇ ਹੋ, ਜਿਹੜਾ ਟੈਕਸ ਦੇ ਰਹੇ ਹੋ ਉਹਦੇ 15% ਘਟਿਆ, ਟੈਕਸ ਜਿਹੜਾ ਦਿੰਦੇ ਹੋ ਘੱਟ ਹੈ, ਇਨਕਮ ਤੁਹਾਡੀ ਜ਼ਿਆਦਾ ਹੈ, ਇਹ ਫਰਕ ਹੈ। ਉਹ ਗੱਲ ਪ੍ਰੈਜੈਂਟ ਕਰਨ ਦਾ ਦੇਖੋ ਕਿੰਨਾ ਫਰਕ ਹੈ। ਸੋ ਇਹੀ ਇਲੈਕਸ਼ਨ ਹੈ ਵਿਜੇ ਜੀ ਅੱਜ ਕੱਲ੍ਹ, ਅਨਫੋਰਚੁਨੇਟਲੀ ਇਹ ਮਤਲਬ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ,
ਇਸੇ ਕਰਕੇ
ਇਲੈਕਸ਼ਨ ਅੱਜ ਕੱਲ੍ਹ ਇੱਦਾਂ ਹੀ ਲੜੇ ਜਾਂਦੇ ਨੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ,
ਇਸੇ ਕਰਕੇ ਯੂ ਹੈਵ ਟੂ ਗੋ ਬਿਯੋਂਡ ਦਾ ਹੈਡਲਾਈਨਸ। ਪੀਅਰ ਪੋਲੀਐਵ ਇਸ ਵੇਲੇ ਬ੍ਰੈਂਪਟਨ ਦੇ ਵਿੱਚ ਵਾਸੂ ਜੀ ਇੱਕ ਇਲੈਕਸ਼ਨ ਇਵੈਂਟ ਕਰ ਰਹੇ ਨੇ, ਉੱਥੇ ਲਿਖਿਆ ਕੱਟ ਇਨਕਮ ਟੈਕਸ 15%, ਜਿਹੜੇ ਉਹਨਾਂ ਦਾ ਜਿਹੜਾ ਜਿਹੜਾ ਪਲੈਕਟ ਜਿਹਾ ਲੱਗਾ ਹੁੰਦਾ ਮੂਹਰੇ ਡਾਇਸ ਦੇ ਅੱਗੇ,
ਈਵਨ ਇਹਨਾਂ ਨੂੰ ਜਿਹੜੇ ਬਿਆਨ ਵੀ ਜਾਰੀ ਕੀਤੇ ਗਏ ਨੇ, ਸੋ ਜਿਹੜੀ ਕੋਈ ਇਹਨਾਂ ਵੱਲੋਂ ਸਟੇਟਮੈਂਟਸ ਭੇਜੀਆਂ ਗਈਆਂ ਨੇ, ਪ੍ਰੈਸ ਰਿਲੀਜ਼ ਭੇਜੇ ਗਏ ਨੇ, ਉਹਦੇ ਵਿੱਚ ਵੀ ਇਹੀ ਕਹਿ ਰਹੇ ਨੇ ਕਿ ਪੀਅਰ ਪੋਲੀਐਵ ਵਿਲ ਕੱਟ ਇਨਕਮ ਟੈਕਸ 15%।
ਹਾਂ ਐਗਜੈਕਟਲੀ। ਸੋ ਜੋ ਕਿ ਜੇ ਤੁਸੀਂ ਊਂ ਦੇਖੋ ਕਿ ਕੀ
ਝੂਠ ਵੀ ਨਹੀਂ ਹੈ,
ਝੂਠ ਨਹੀਂ ਆ, ਇਹ ਝੂਠ ਨਹੀਂ ਆ,
ਪਰ ਤੁਸੀਂ ਜਦੋਂ ਮਾਰਕ ਕਾਰਨੀ ਵਾਲੀ ਅਨਾਊਂਸਮੈਂਟ ਨਾਲ ਕੰਪੇਅਰ ਕਰਕੇ ਦੇਖਦੇ ਹੋ ਫਿਰ ਯਾਰ ਕਿੰਨਾ ਸ਼ਾਤਰ ਬਿਆਨ ਹੈ,
ਸਿਰਫ ਉਹਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਇਹੋ ਜਿਹਾ। ਸੋ ਚਲੋ ਇਹ ਇੱਕ ਗੱਲ ਹੋਈ ਆ ਵਾਸੂ ਜੀ, ਬਾਕੀ ਮਾਰਕ ਕਾਰਨੀ ਨੇ ਜਿਹੜੀ ਕੱਲ੍ਹ ਗੱਲਾਂ ਕੀਤੀਆਂ ਨਾ, ਇੱਕ ਇਹ ਗੱਲ ਦੇਖੋ ਬੜੀ ਇਹ ਵੀ ਵੋਟਰਸ ਨੂੰ ਯਾਦ ਰੱਖਣੀ ਚਾਹੀਦੀ ਆ, ਜਿਹੜੀਆਂ ਗੱਲਾਂ ਉਹਨੇ ਕੀਤੀਆਂ ਕਿ ਜੀ ਦੇਖੋ ਅਸੀਂ ਹੁਣ ਕਾਰਬਨ ਟੈਕਸ ਵਾਲਾ ਜਿਹੜਾ ਪਹਿਲੂ ਆ ਉਹ ਵੀ ਅਸੀਂ ਦੇਖੋ ਚੇਂਜ ਕਰਨ ਲੱਗੇ ਹਾਂ, ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦੀ ਗੱਲ ਦੇਖੋ ਅਸੀਂ ਕਰਤੀ ਹੋਈ ਆ, ਅਸੀਂ ਨਵੇਂ ਘਰਾਂ ਦੇ ਉੱਪਰ, ਚਲੋ ਉਹ ਪੀਅਰ ਪੋਲੀਐਵ ਦੀ ਪਾਲਿਸੀ ਕਾਫੀ ਹੱਦ ਤੱਕ ਕਾਪੀ ਕੀਤੀ ਆ, ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਪੀਅਰ ਪੋਲੀਐਫ ਅਤੇ ਇਹਨਾਂ ਦੀ ਪੋਲਿਸੀ ਦੇ ਵਿੱਚ ਇੱਕ ਫਰਕ ਇਹ ਆ ਕਿ ਪੀਅਰ ਪੋਲੀਐਫ ਨੇ ਇਹ ਗੱਲ ਆਖੀ ਹੈ ਕਿ ਜੇ ਉਹ ਘਰਾਂ ਦੇ ਉੱਪਰ ਜੀ ਐਸ ਟੀ ਘਟਾਉਣਗੇ ਤਾਂ ਪੀਅਰ ਪੋਲੀਐਫ ਓਨੇ ਹੀ ਸੇਵਿੰਗਸ ਕਿਸੇ ਹੋਰ ਪ੍ਰੋਗਰਾਮ 'ਚੋਂ ਲੱਭਣਗੇ ਅਤੇ ਉਹਦਾ ਮਤਲਬ ਇਹ ਹੈ ਕਿ ਪੀਅਰ ਪੋਲੀਐਫ ਨੇ ਜੇ ਨਵੇਂ ਘਰਾਂ ਦੇ ਉੱਪਰੋਂ $1 million ਤੋਂ ਘੱਟ ਵਾਲਿਆਂ 'ਤੇ ਜੇ ਜੀ ਐਸ ਟੀ ਹਟਾਈ ਕਿਤੇ ਹੋਰ ਸੋਸ਼ਲ ਸਰਵਿਸ 'ਚੋਂ ਪੈਸੇ ਕੱਟਣਗੇ
ਜਿਵੇਂ ਕਿ ਐਕਸੈਲਰੇਟਰ ਫੰਡ ਹੈ ਉਹਨਾਂ ਨੇ ਕਿਹਾ ਵੀ ਐਕਸੈਲਰੇਟਰ ਫੰਡ ਮੈਂ ਘਟਾਵਾਂਗਾ ਵੀ ਮੈਂ ਨਾਲ ਤੁਹਾਨੂੰ ਐਕਸਟਰਾ ਕੋਈ ਚੀਜ਼ ਦੇ ਰਿਹਾ
ਜੀ
ਪੀਅਰ ਪੋਲੀਐਫ ਤਾਂ ਇੱਕ ਚੀਜ਼ ਦੇ ਕੇ ਦੂਜੀ ਚੀਜ਼ ਵਾਪਸ ਖੋਹ ਲੈਣਗੇ
ਜੀ 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 ਸੋ ਇਹ ਸਾਰੀਆਂ ਗੱਲਾਂ ਕੀਤੀਆਂ ਪਰ ਇਹ ਗੱਲ ਯਾਦ ਰੱਖਣੀ ਬੜੀ ਜ਼ਰੂਰੀ ਹੈ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਕ੍ਰੈਡਿਟ ਮਾਰਕ ਕਾਰਨੀ ਨੇ ਲੈਣ ਦੀ ਕੋਸ਼ਿਸ਼ ਕਰਨੀ ਆ ਜਾਂ ਕੱਲ੍ਹ ਲਿਆ ਉਹਨਾਂ ਨੇ ਕ੍ਰੈਡਿਟ ਕਿ ਜੀ ਅਸੀਂ ਦੇਖੋ ਕਾਰਬਨ ਟੈਕਸ ਵਾਲਾ ਪਹਿਲੂ ਅਸੀਂ ਇਹਨੂੰ ਰਿਵਰਸ ਕਰ ਰਹੇ ਹਾਂ ਅਸੀਂ ਕੈਪੀਟਲ ਗੇਨਸ ਟੈਕਸ ਜਿਹੜਾ ਇੰਕਲੂਜਨ ਰੇਟ ਉਹ ਵੀ ਹੁਣ ਅਸੀਂ ਵਾਪਸ ਲੈ ਲਿਆ ਇਹ ਜਿਹੜੀਆਂ ਸਾਰੀਆਂ ਪੋਲਿਸੀਜ਼ ਸੀ ਇਹ ਲਿਬਰਲਸ ਦਾ ਲੈ ਕੇ ਆਏ ਸੀ ਅਤੇ ਜਿਹਨੇ ਜਿਹਨਾਂ ਮੰਤਰੀਆਂ ਨੇ ਪੋਲਿਸੀਆਂ ਲਾਗੂ ਕਰਵਾਉਣ ਦੇ ਵਿੱਚ ਅੱਗੇ ਮੂਹਰੇ ਹੋ ਕੇ ਬਿਆਨ ਦਿੱਤੇ ਸੀ ਉਹ ਅਜੇ ਵੀ ਤੁਹਾਡੀ ਟੀਮ 'ਚ ਹੈਗੇ ਨੇ ਸੋ ਕਈ ਜਿਹੜਾ ਲੋਕਾਂ ਦੇ ਮਨ 'ਚ ਇੱਕ ਸਵਾਲ ਹੈ ਨਾ ਕਿ ਜੇਲ੍ਹ ਦੀ ਬਦਲੀ ਹੈ ਕਾਪੀ ਉਹੀ ਆ ਉਹ ਜਿਹੜਾ ਸਵਾਲ ਹੈਗਾ ਉਹ ਆਉਂਦੇ 35 ਦਿਨਾਂ ਦੇ ਵਿੱਚ ਅਗਲੇ 35-36 ਦਿਨਾਂ 'ਚ 5 ਹਫ਼ਤਿਆਂ 'ਚ ਲਿਬਰਲਸ ਨੂੰ ਉਸ ਚੀਜ਼ ਨੂੰ ਹੋਰ ਜ਼ਿਆਦਾ ਕਹਿ ਲਓ ਕਿ ਕਲੈਰੀਫਾਈ ਕਰਨਾ ਪਏਗਾ ਲੋਕਾਂ ਦੇ ਮਨਾਂ 'ਚ ਤਾਂ ਕਿ ਉਹ ਸ਼ੱਕ ਸ਼ੁਭਾ ਨਾ ਰਹੇ
ਉਹਦੀ ਝਲਕ ਸਾਨੂੰ ਅੱਜ ਹੀ ਵੇਖਣ ਨੂੰ ਮਿਲੇਗੀ
ਜੀ
ਸੋ ਮਿਲ ਹੀ ਰਹੀ ਹੈ ਕਿ ਅੱਜ ਜੇ ਆਪਾਂ ਦੇਖੀਏ ਕੌਣ ਕਿੱਥੇ ਜਾ ਕੇ ਪਹਿਲੇ ਦਿਨ ਕੈਂਪੇਨ ਕਰ ਰਿਹਾ ਕਿਉਂਕਿ ਕੱਲ੍ਹ ਤਾਂ ਦੇਖੋ ਕੈਂਪੇਨ ਦਾ ਡੇ 0 ਸੀ ਡੇ ਜਿਹੜਾ ਆਫੀਸ਼ਲੀ 1 ਆਫ ਦਾ ਕੈਂਪੇਨ ਉਹ ਅੱਜ ਹੈ ਸੋ ਅੱਜ ਮਾਰਕ ਕਾਰਨੀ ਗਏ ਹੋਏ ਨੇ ਨਿਊ ਫਿਲਨ ਲੈਬਰਾਡੋਰ ਗੈਂਡਰ ਉਹ ਸ਼ਹਿਰ ਹੈ ਜਦੋਂ 9/11 ਤੋਂ ਬਾਅਦ ਤਕਰੀਬਨ 38 ਜਹਾਜ਼ ਅਮਰੀਕਾ ਦੇ ਡਾਈਵਰਟ ਕੀਤੇ ਗਏ ਸੀ ਤਕਰੀਬਨ 6500 ਪੈਸੇਂਜਰਸ ਗੈਂਡਰ ਦੇ ਵਿੱਚ ਆ ਕੇ ਅਮਰੀਕਾ ਵਾਲੇ ਲੈਂਡ ਕੀਤੇ ਸਨ ਜਿਹੜੇ ਲੋਕਲ ਲਾਈਟ ਸੀਗੇ ਉੱਥੇ ਦੇ
ਘਰ ਖੋਲਤੇ
ਸੀ ਉਹਨਾਂ ਨੂੰ ਖਾਣਾ ਖਵਾਇਆ ਉਹਨਾਂ ਦੀ ਮਹਿਮਾਨ ਨਿਵਾਜ਼ੀ ਕੀਤੀ ਅਤੇ ਉਹਦੀ ਬੜੀ ਤਾਰੀਫ ਹੋਈ ਸੀ ਸੋ ਮਾਰਕ ਕਾਰਨੀ ਇੱਕ ਤਾਂ ਉੱਥੇ ਜਿਹੜੇ ਹੁਣ ਇਸ ਵੇਲੇ ਮੌਜੂਦਾ ਐਮ ਪੀ ਨੇ ਉਹ ਕੰਸਰਵੇਟਿਵ ਨੇ
ਹਾਂਜੀ
ਸੋ ਇੱਕ ਹੋ ਗਿਆ ਵੀ ਫਰੰਟ ਫੁੱਟ ਤੇ ਆ ਕੇ ਉਹਨਾਂ ਨੂੰ ਅਟੈਕ ਕਰਨਗੇ ਅਤੇ ਉਹ ਕੰਸਰਵੇਟਿਵ ਦੀ ਸੀਟ ਖਿੱਚਣ ਦੀ ਕੋਸ਼ਿਸ਼ ਕਰਨਗੇ ਇੱਕ ਅਟੈਕਿੰਗ ਪੋਸਚਰ ਹੋ ਗਿਆ ਅਤੇ ਦੂਸਰਾ ਕੈਨੇਡੀਅਨਸ ਨੂੰ ਯਾਦ ਕਰਾਉਣਗੇ ਕਿ ਅਮੈਰੀਕਾ ਅਤੇ ਕੈਨੇਡਾ ਦੇ ਸੰਬੰਧ ਦੇਖੋ ਕਿੰਨੇ ਜ਼ਬਰਦਸਤ ਸੀਗੇ ਅਮੈਰੀਕਨਸ ਵਾਸਤੇ ਵੀ ਇੱਕ ਸੰਕੇਤ ਹੋਏਗਾ ਦੂਜਾ ਪੀਅਰ ਪੋਲਿਸੀ ਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕਿੱਥੇ ਕਿੱਥੇ ਕੌਣ ਕੌਣ ਜਾ ਰਿਹਾ ਫਿਰ ਇਹਨੂੰ ਆਪਾਂ ਥੋੜ੍ਹਾ ਐਨਾਲਾਈਜ਼ ਕਰਨਾ
ਹਾਂ ਸੋ 9/11 ਦਾ ਜਿਹੜਾ ਉਹ ਗੈਂਡਰ ਜਾ ਕੇ ਉਹਦਾ ਮਤਲਬ ਇਹ ਆ ਕਿ ਟਰੰਪ ਦਾ ਨਾਮ ਲਏ ਬਗੈਰ ਅਮਰੀਕਾ ਦਾ ਨਾਮ ਲਏ ਬਗੈਰ ਇੱਕ ਅਮਰੀਕਾ ਦੇ ਨਾਲ ਕੈਨੇਡਾ ਦੀ ਜਿਹੜੀ ਨੇੜਤਾ ਹੈ ਉਹਨੂੰ ਦਿਖਾਉਣ ਦਾ ਪ੍ਰਤੀਕ ਆ
ਤੇ ਜੇ ਪੀਅਰ ਪੋਲੀਐਫ ਦੀ ਗੱਲ ਕਰੀਏ ਉਹ ਟੋਰਾਂਟੋ ਬਰੈਂਪਟਨ ਏਰੀਆ ਦੇ ਵਿੱਚ ਕੈਂਪੇਨਿੰਗ ਕਰ ਰਹੇ ਨੇ ਤੇ ਉਹਨਾਂ ਨੇ ਵਰਕਰਸ ਦੀ ਗੱਲ ਕਰਨੀ ਹੈ ਆਮ ਸਧਾਰਨ ਕੈਨੇਡੀਅਨ ਦੀ ਕੈਨੇਡੀਅਨ ਵਰਕਰਸ ਨੂੰ ਅਸੀਂ ਸਪੋਰਟਸ ਦੇਵਾਂਗੇ ਜਿਹੜੇ ਜਗਮੀਤ ਸਿੰਘ ਨੇ ਉਹ ਪਹਿਲਾਂ ਮੰਟਰੀਅਲ ਦੇ ਵਿੱਚ ਅੱਜ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੀਆਂ ਪਬਲਿਕ ਲੈਂਡਸ ਨੇ ਉਹਨਾਂ ਉੱਤੇ ਉਹ ਰੈਂਟ ਕੰਟਰੋਲਡ ਅਕੋਮੋਡੇਸ਼ਨਸ ਬਣਾਉਣਗੇ ਤੇ ਫਿਰ ਉਸ ਤੋਂ ਬਾਅਦ ਉਹ ਜੀ ਟੀ ਏ ਜਾ ਰਹੇ ਨੇ ਤੇ ਗ੍ਰੀਨ ਪਾਰਟੀ ਦੇ ਜਿਹੜੇ ਦੋਨੋਂ ਕੋ ਲੀਡਰਸ ਨੇ ਉਹ ਆਪਣੀ ਆਪਣੀ ਹੋਮ ਰਾਈਡਿੰਗ ਦੇ ਵਿੱਚ ਇੱਧਰ ਨਨਾਇਮੋ ਦੇ ਵਿੱਚ ਤੇ ਉੱਧਰ ਉਹ ਕਬੈਕ ਦੀ ਰਾਈਡਿੰਗ ਦੇ ਵਿੱਚ ਆਪਣੀ ਆਪਣੀ ਕੈਂਪੇਨ ਕਰ ਰਹੇ ਨੇ ਤੇ ਉਹਨਾਂ ਨੇ ਉੱਥੇ ਪ੍ਰਮੁੱਖ ਬਲਾਕ ਵਰਕ ਵਾਲੇ ਤਾਂ ਕਬੈਕ ਵਿੱਚ ਹੀ ਨੇ ਤੇ ਜਿਹੜੇ ਗ੍ਰੀਨ ਪਾਰਟੀ ਵਾਲਿਆਂ ਨੇ ਇਹਨਾਂ ਨੇ ਪ੍ਰਮੁੱਖ ਤੌਰ ਤੇ ਗੱਲ ਕਰਨੀ ਹੈ ਕਿ ਜੀ ਤੁਸੀਂ ਦੇਖ ਲਓ ਕਿ ਇਹਨਾਂ ਨੇ ਕੱਲ੍ਹ ਕਿਹਾ ਸੀ ਇਹਨਾਂ ਜਿਹੜੇ ਕੋ ਲੀਡਰ ਨੇ ਉਹਨਾਂ ਨੇ ਕਹਿੰਦੇ ਕਿ ਮਾਰਕ ਕਾਰਨੀ ਇਜ਼ ਬਿਹੇਵਿੰਗ ਲਾਈਕ ਅ ਪ੍ਰੋਗਰੈਸਿਵ ਕੰਸਰਵੇਟਿਵ ਕਿ ਪੀਅਰ ਪੋਲੀ ਤਾਂ ਕੰਸਰਵੇਟਿਵ ਨੇ ਤੇ ਲਿਬਰਲਸ ਵੀ ਹੁਣ ਪ੍ਰੋਗਰੈਸਿਵ ਕੰਸਰਵੇਟਿਵ ਨੇ ਮਤਲਬ ਇਹਦਾ ਇੱਕੋ ਜਿਹੇ ਨੇ ਫਿਰ ਜਗਮੀਤ ਸਿੰਘ ਨੇ ਕਹਿਣਾ ਕਿ ਜੀ ਵਰਕਰਸ ਦੀ ਪਾਰਟੀ ਦਾ ਸੀ ਹਾਂ
ਯੈਸ
ਤੇ ਪੀਅਰ ਪੋਲੀਐਫ ਉਹ ਹੁਣ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਜਿਹੜੇ ਬਲੂ ਕਾਲਰ ਵਰਕਰਸ ਨੇ ਵੀ ਜਿਹੜੇ ਵਰਕਰਸ ਜਿਹੜੇ ਕੋਈ ਰਿਫਲੈਕਟਿਵ ਵੈਸਟ ਪਹਿਣ ਕੇ ਕੰਮ ਤੇ ਜਾਂਦੇ ਨੇ ਜਿਹੜੇ ਸ਼ਾਮ ਨੂੰ ਜਿਹਨਾਂ ਨੂੰ ਸ਼ਾਵਰ ਲੈਣਾ ਪੈਂਦਾ ਕੰਮ ਤੋਂ ਬਾਅਦ ਜਿਹੜੇ ਪਸੀਨੇ ਦੀ ਕਮਾਈ ਆਪਣੀ ਖਾਂਦੇ ਨੇ ਵੀ ਉਹਨਾਂ ਦੀ ਪਾਰਟੀ ਅਸੀਂ ਹਾਂ ਇਹ ਬੜਾ ਵੱਡਾ ਇੱਕ
ਬਹੁਤ ਵੱਡਾ ਸ਼ਿਫਟ ਹੈ ਜੋ ਕਿ ਪਿਛਲੇ 2 ਸਾਲਾਂ 'ਚ ਅਸੀਂ ਦੇਖਿਆ
ਵੀ ਹੈ ਤੇ ਪੀਅਰ ਪੋਲੀਐਫ ਬਾਰ ਬਾਰ ਚਾਹਣਗੇ ਥਰੂ ਆਊਟ ਦਿਸ ਇਲੈਕਸ਼ਨ ਕੈਂਪੇਨ ਕਿ ਮੁੱਦਾ ਜਿਹੜਾ ਹੈ ਉਹ ਇਕੋਨਮੀ ਦਾ ਸਧਾਰਨ ਕੈਨੇਡੀਅਨ ਦਾ ਇਨਫਲੇਸ਼ਨ ਕੋਸਟ ਆਫ ਲਿਵਿੰਗ ਅਫੋਰਡੇਬਿਲਿਟੀ ਇਹ ਮੁੱਦੇ ਬਣੇ ਰਹਿਣ ਮਾਰਕ ਕਾਰਨੀ ਤੇ ਵਾਪਸ ਆਉਂਦਾ ਹੁਣ ਮੈਂ ਵੀ ਉਹ ਜਿਹੜੇ ਗੈਂਡਰ ਜਾ ਕੇ ਅਨਾਊਂਸਮੈਂਟ ਕਰ ਰਹੇ ਨੇ ਉਹਨਾਂ ਦਾ ਪੂਰਾ ਜ਼ੋਰ ਵਿਜੇ ਜੀ ਇਸ ਕੈਂਪੇਨ ਦੇ ਵਿੱਚ ਇਸੇ ਚੀਜ਼ ਤੇ ਰਹਿਣਾ ਕਿ ਇਹ ਸਾਰੀ ਜਿਹੜੀ ਕੈਂਪੇਨ ਆ ਇਹ ਡੋਨਲਡ ਟਰੰਪ US ਕੈਨੇਡਾ ਰਿਲੇਸ਼ਨਸ਼ਿਪ ਟੈਰਿਫਸ ਸਾਡੀ ਇਕਾਨਮੀ ਤੇ ਜਿਹੜਾ ਖਤਰਾ ਮੰਡਰਾ ਰਿਹਾ ਇਹ ਉਹਦੇ ਤੇ ਕੇਂਦਰਿਤ ਰਹੇ ਤਾਂ ਕਿ ਕੈਨੇਡੀਅਨਸ ਜਿਹੜੇ ਅਸਲ ਮੁੱਦੇ ਨੇ ਜਿਹੜੇ ਪਿਛਲੇ 2 ਸਾਲਾਂ ਦੌਰਾਨ ਉਹਨਾਂ ਨੂੰ ਚੁੱਭਦੇ ਰਹੇ ਜਿਹਦੇ ਕਰਕੇ ਇਨ ਫਸਟ ਪਲੇਸ ਜਸਟਿਨ ਟਰੂਡੋ ਬੜੇ ਅਨਪੋਪੂਲਰ ਹੋ ਗਏ ਸਨ
ਐਂਡ ਜਿਹਦੇ ਕਰਕੇ ਪੀਅਰ ਪੋਲੀਐਫ ਤੇ ਕੰਜ਼ਰਵੇਟਿਵ ਸਿਖਰ ਦੇ ਪਾਪੂਲੈਰਿਟੀ ਘੱਟ ਗਏ ਸੀ
ਵੀ ਉਹਨਾਂ ਉਹ ਮੁੱਦਿਆਂ ਦੇ ਬਾਰੇ ਬਹੁਤ ਹੀ ਗੱਲ ਨਾ ਹੋਵੇ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਵੀ ਕਾਰਬਨ ਟੈਕਸ ਹਟਾਇਆ ਤੇ ਉਹਨਾਂ ਨੇ ਕੈਪੀਟਲ ਗੇਨਸ ਟੈਕਸ ਦਾ ਇਨਕਲੂਜਨ ਰੇਟ ਨੂੰ ਵਧਾਉਣ ਨੂੰ ਖਾਰਜ ਕੀਤਾ ਤੇ ਹੋਰ ਜਿਹੜੀਆਂ ਗੱਲਾਂ ਕਰ ਰਹੇ ਨੇ ਵੀ ਇਹ ਤਾਂ ਲਿਬਰਲ ਸਰਕਾਰ ਦੀਆਂ ਹੀ ਪਾਲਿਸੀਆਂ ਸੀ ਜਿਹੜੀਆਂ ਪਾਲਿਸੀ ਸੀਗੀਆਂ ਜਿਹਨਾਂ ਨੂੰ ਇਹ ਯੂਟਰਨ ਜਿਹਨਾਂ ਤੇ ਮਾਰ ਰਹੇ ਨੇ ਸੋ ਉਹ ਨਹੀਂ ਚਾਹੁੰਦੇ ਕਿ ਇਹਨਾਂ ਬਾਰੇ ਬਹੁਤੀ ਗੱਲ ਹੋਵੇ
ਕਰੈਕਟ
ਹੀ ਵੁੱਡ ਕਿਉਂਕਿ ਪੋਲਸ ਕਹਿ ਰਹੀਆਂ ਨੇ ਬਾਰ ਬਾਰ ਕਿ ਕੈਨੇਡੀਅਨਸ ਨੂੰ ਇੱਦਾਂ ਲੱਗਦਾ ਕਿ ਡੋਨਲਡ ਟਰੰਪ ਨਾਲ ਡੀਲ ਕਰਨ ਵਾਸਤੇ ਸਭ ਤੋਂ ਜਿਹੜਾ ਵਧੀਆ ਬੰਦਾ ਸਭ ਤੋਂ ਵਧੀਆ ਲੀਡਰ ਉਹ ਮਾਰਕ ਕਾਰਨੀ ਹੋਣਗੇ ਐਂਡ ਪੀਅਰ ਪੋਲੀਐਫ ਇਜ਼ ਅ ਇੱਕ ਮੈਂ 30 seconds ਗੱਲ ਕਵਾਂ
ਕਹੋ।
ਸੋ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਕੰਸਰਵੇਟਿਵਸ ਦੀ ਸਟ੍ਰੈਟੇਜੀ ਡਿਵਾਈਸ ਕਰਨ ਵਾਲੀ ਟੀਮ ਬੜੀ ਜ਼ਬਰਦਸਤ ਆ ਤੇ ਉਹਨਾਂ ਨੇ ਸੇਮ ਬਿਆਨ ਸਿਮਿਲਰ ਮਿਲਦੇ ਬਿਆਨ ਨੂੰ ਕਿਸ ਤਰ੍ਹਾਂ ਵਧਾ ਚੜਾ ਕੇ ਜਿਵੇਂ ਪੇਸ਼ ਕੀਤਾ, ਬੜਾ ਅਟਰੈਕਟਿਵ ਬਣਾ ਕੇ ਪੇਸ਼ ਕੀਤਾ। ਹੁਣ ਵਿਜੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਜਾਰੀ ਕੀਤੇ ਜਾਂਦੇ ਨੇ, ਬਿਆਨ ਲਿਖਣ ਦੇ ਵਿੱਚ ਡੈਫੀਨੇਟਲੀ ਕੰਸਰਵੇਟਿਵਸ ਦੀ ਟੀਮ ਜ਼ਿਆਦਾ ਇਫੈਕਟਿਵ ਹੈ, ਉਹਨਾਂ ਨੂੰ ਪਤਾ ਵੀ ਕਿਹੜੀ ਗੱਲ ਨੂੰ ਕਿਵੇਂ ਪੇਸ਼ ਕਰਨਾ। ਪਰ ਸਟ੍ਰੈਟਜੀ ਦੇ ਲਿਹਾਜ਼ ਤੋਂ ਜਿਸ ਤਰ੍ਹਾਂ ਦਾ ਮਾਸਟਰ ਸਟ੍ਰੋਕ ਲਿਬਰਲਸ ਨੇ ਖੇਡਿਆ, ਉਹ ਤਾਂ ਮੈਨੂੰ ਲੱਗਦਾ ਕੰਸਰਵੇਟਿਵਸ ਨੇ ਵੀ ਐਂਟੀਸਪੇਟ ਨਹੀਂ ਸੀ ਕੀਤਾ ਕਿ ਜਸਟਿਨ ਟਰੂਡੋ ਨੂੰ ਹਟਾ ਕੇ ਜਿਸ ਤਰ੍ਹਾਂ ਮਾਰਕ ਕਾਰਨੀ ਨੂੰ ਲੈ ਕੇ ਆਏ ਨੇ, ਉਧਰੋਂ ਡੋਨਲਡ ਟਰੰਪ ਦਾ ਰਾਈਜ਼ ਹੋਇਆ, ਇਧਰੋਂ ਮਾਰਕ ਕਾਰਨੀ ਨੂੰ ਲੈ ਆਏ, ਸਾਰਾ ਜਿਵੇਂ ਤਖ਼ਤਾ ਹੀ ਪਲਟ ਕਰਤਾ ਜਿਵੇਂ ਕੈਂਪੇਨ ਦਾ, ਜਿਵੇਂ ਸਾਰੀ ਦੀ ਗੱਲ ਜਿਹੜੀ ਹੈ ਉਹ ਉੱਪਰ ਦੀ ਥੱਲੇ ਕਰਤੀ, ਥੱਲੇ ਦੀ ਉੱਪਰ ਕਰਤੀ। ਤੇ ਇਹ ਤਾਂ ਮੈਨੂੰ ਲੱਗਦਾ ਐਕਸਪੈਕਟ ਨਹੀਂ ਸੀ ਕੀਤਾ ਕਿਸੇ ਵੀ ਕੈਨੇਡੀਅਨ ਨੇ ਕਿ ਮਹੀਨੇ ਡੇਢ ਮਹੀਨੇ ਦੇ ਅੰਦਰ ਅੰਦਰ ਇਸ ਤਰ੍ਹਾਂ ਜਿਹੜੀ ਉਹ 26 points ਤੱਕ ਦੀ ਲੀਡ ਆ ਉਹ ਹੁਣ ਕਹਿ ਲਓ ਵੀ ਟ੍ਰੇਲ ਦੇ ਵਿੱਚ ਬਦਲ ਜਾਏ।
ਸਪੈਸ਼ਲੀ ਪਿਛਲੇ ਸਾਲ ਹੀ ਅਜੇ ਅਮਰੀਕਾ 'ਚ ਇਲੈਕਸ਼ਨ ਹੋ ਕੇ ਹਟਿਆ, ਉੱਥੇ ਲੀਡਰ ਨੂੰ ਇਸੇ ਤਰ੍ਹਾਂ ਪਾਪੂਲੈਰਿਟੀ ਦੀ ਘਾਟ ਕਰਕੇ ਲਾਸਟ ਮਿੰਟ ਜਦੋਂ ਤਬਦੀਲ ਕੀਤਾ ਗਿਆ ਤਾਂ ਉਹਦਾ ਨਤੀਜਾ ਅਸੀਂ ਵੇਖਿਆ ਕਿ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਗੱਲਾਂ ਭਾਵੇਂ ਹੁੰਦੀਆਂ ਰਹੀਆਂ ਵੀ ਕਮਲਾ ਹੈਰਿਸ ਨੇ ਹੁਣ ਠੀਕ ਹੈ ਜੀ ਨਿਕਲ ਜਾਣਾ ਅੱਗੇ, ਪਰ ਸਥਿਤੀ ਜਿਹੜੀ ਸੀ ਉਹ ਕਿਹੋ ਜਿਹੀ ਰਹੀ ਡੋਨਲਡ ਟਰੰਪ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਵਿੱਚ ਵੀ ਜਿੰਨੀਆਂ ਮੈਜੋਰਿਟੀ ਵਾਲੀਆਂ ਸੀਟਾਂ ਜਿੱਤ ਗਏ ਤੇ ਸੈਨੇਟ ਦਾ ਕੰਟਰੋਲ ਵੀ ਉਹਨਾਂ ਦੇ ਕੋਲ ਆ ਗਿਆ। ਹਾਲਾਂਕਿ ਆਈ ਐਮ ਨੋਟ ਸੇਇੰਗ ਕਿ ਮਾਰਕ ਕਾਰਨੀ ਤੇ ਕਮਲਾ ਹੈਰਿਸ ਆਪਸ ਦੇ ਵਿੱਚ ਤੁਸੀਂ ਕੋਈ ਕੰਪੈਰੀਜ਼ਨ ਇਸ ਹਿਸਾਬ ਨਾਲ ਕਰ ਨਹੀਂ ਸਕਦੇ, ਪਰ ਇੱਕ ਉਹ ਪ੍ਰੈਸੀਡੈਂਟ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਤਬਦੀਲੀ ਆ ਉਹ ਬਹੁਤ ਮਹਿੰਗੀ ਪੈ ਸਕਦੀ ਆ, ਜੋ ਕਿ ਡੈਮੋਕਰੈਟਸ ਨੂੰ ਅਮਰੀਕਾ ਦੇ ਵਿੱਚ ਪੈ ਚੁੱਕੀ ਹੋਈ ਸੀ।
ਸਟ੍ਰੈਟਜੀ ਦੇ ਲਿਹਾਜ਼ ਤੋਂ ਇਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਿੱਥੇ ਲਿਬਰਲ ਸਿੰਗਲ ਲੈਂਦੇ ਨੇ, ਕੰਸਰਵੇਟਿਵ ਉੱਥੇ ਭੱਜ ਕੇ 2-2 runs ਲਈ ਜਾਂਦੇ ਆ, ਪਰ ਲਿਬਰਲਸ ਨੇ ਇੱਕਦਮ ਹੀ ਬਾਹਰ ਨਿਕਲ ਕੇ ਕ੍ਰੀਜ਼ ਤੋਂ 2-4 ਇਕੱਠੇ ਹੀ ਜੜਤੇ।
ਸਹੀ ਗੱਲ ਆ, ਬਸ ਦੈਟਸ ਵਾਟ ਇਟ ਇਜ਼, ਦੈਟਸ ਐਗਜੈਕਟਲੀ ਵਾਟ ਇਟ ਇਜ਼। ਜਿੱਥੇ ਸੀਗਾ ਨਾ ਕਿ ਤੁਹਾਨੂੰ 10 balls 'ਚ ਹੁਣ 42 runs ਚਾਹੀਦੇ ਸੀ, ਹੁਣ ਉਹ 6 balls 6 ਮਾਰੇ ਤਾਂ 6-6 ਹੀ ਚਾਹੀਦੇ ਆ ਹੁਣ, ਇਹ ਇਸ ਜਾਂ 4-6 ਚਾਹੀਦੇ ਆ, ਵਾਟ ਐਵਰ। ਅਸਲ ਜੀ ਇਸ ਤੋਂ ਪਹਿਲਾਂ ਡੇਨੀਅਲ ਸਮਿਥ ਦੀ ਉਹ ਬ੍ਰਾਈਟ ਬਾਰਟ ਨਿਊਜ਼ ਨੂੰ 2 ਹਫ਼ਤੇ ਪਹਿਲਾਂ ਦਿੱਤੀ ਇੰਟਰਵਿਊ ਦੀ ਗੱਲ ਕਰੀਏ, ਜਿਹੜੇ ਆਪਾਂ ਕੈਂਡੀਡੇਟਸ ਦੀ ਗੱਲ ਕਰ ਰਹੇ ਸੀ ਕਿ ਹੋ ਸਕਦਾ ਕ੍ਰਿਸਟੀ ਕਲਾਰਕ ਨੂੰ ਗ੍ਰੀਨ ਲਾਈਟ ਕਮੇਟੀ ਵੱਲੋਂ, ਲਿਬਰਲ ਪਾਰਟੀ ਵੱਲੋਂ ਫਲੀਟਵੁੱਡ ਪੋਰਟ ਕੈਲਸ ਵਾਲੇ ਪਾਸਿਓਂ ਹਰੀ ਝੰਡੀ ਦੇ ਦਿੱਤੀ ਜਾਵੇ, ਅਜੇ ਇਟਸ ਅਪ ਇਨ ਦੀ ਏਅਰ, ਪਰ ਅਜੇ ਕੋਈ ਕਨਫਰਮ ਨਹੀਂ ਆ। ਕੁਝ ਹੋਰ ਵੀ ਉੱਥੇ ਚਾਹਵਾਨ ਨੇ ਜਿਹੜੇ ਕਿ ਲਿਬਰਲ ਪਾਰਟੀ ਵੱਲੋਂ ਟਿਕਟ ਭਾਲਦੇ ਨੇ, ਉਸ ਦੇ ਇੱਛੁਕ ਨੇ। ਅੱਛਾ, ਵੈਨਕੂਵਰ ਦੇ ਵਿੱਚ ਜਿਹੜੀ ਹਰਜੀਤ ਸੱਜਣਾ ਵਾਲੀ ਰਾਈਡਿੰਗ ਆ, ਉੱਥੋਂ ਹੁਣ ਵੈਨਕੂਵਰ ਦੇ ਸਾਬਕਾ ਮੇਅਰ ਗ੍ਰੈਗਰ ਰੋਬਰਟਸਨ, ਉਹਨਾਂ ਨੂੰ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ।
ਯਾ, ਸੋ ਇਹ ਰਾਈਡਿੰਗ ਜਿਹੜੀ ਆ ਇਸ ਵਾਰ ਥੋੜ੍ਹੀ ਚੇਂਜ ਹੋ ਰਹੀ ਆ, ਵੈਨਕੂਵਰ ਫਰੇਜ਼ਰ ਵਿਊ ਸਾਊਥ ਬਰਨਬੀ ਦਾ ਨਾਮ ਹੈ ਹੁਣ, ਪਰ ਯੈਸ ਇਹ ਵੈਨਕੂਵਰ ਸਾਊਥ ਵਾਲੀ ਹੀ ਪ੍ਰਾਇਮਰੀਲੀ ਇਹ ਰਾਈਡਿੰਗ ਆ, ਹਰਜੀਤ ਸੱਜਣ ਵਾਲੀ ਰਾਈਡਿੰਗ। ਉੱਥੋਂ ਗ੍ਰੈਗਰ ਰੋਬਰਟਸਨ ਜਿਹੜੇ ਕੈਨੇਡੀ ਸਟੂਅਰਟ ਤੋਂ ਵੀ ਪਹਿਲਾਂ, ਸੋ ਕੈਨ ਸਿਮ ਉਸ ਤੋਂ ਪਹਿਲਾਂ ਕੈਨੇਡੀ ਸਟੂਅਰਟ, ਉਸ ਤੋਂ ਪਹਿਲਾਂ ਗ੍ਰੈਗਰ ਰੋਬਰਟਸਨ ਮੇਅਰ ਸਨ ਵੈਨਕੂਵਰ ਦੇ, ਤੇ ਉਸ ਤੋਂ ਵੀ ਪਹਿਲਾਂ ਇਹ NDP ਵੱਲੋਂ MLA ਵੀ ਰਹੇ,
3 ਸਾਲ MLA ਰਹੇ 2005 ਤੋਂ 2008 ਤੱਕ,
8 ਦਰਮਿਆਨ। ਸੋ ਗ੍ਰੈਗਰ ਰੋਬਰਟਸਨ, ਸੋ ਇਹ BC NDP ਵੱਲੋਂ MLA ਸਨ ਤੇ ਹੁਣ ਇਹ ਲਿਬਰਲਸ ਵੱਲੋਂ, ਸੋ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਉਮੀਦਵਾਰ ਹੋਣਗੇ ਫੋਰ ਵੈਨਕੂਵਰ ਫਰੇਜ਼ਰ ਵਿਊ ਸਾਊਥ ਬਰਨਬੀ। ਇਸੇ ਤਰ੍ਹਾਂ ਵਿਜੇ ਜੀ, ਐਡਮਿੰਟਨ ਦੇ ਮੇਅਰ, ਸਾਬਕਾ ਕੈਬਨਿਟ ਮੰਤਰੀ ਫੈਡਰਲ ਅਮਰਜੀਤ ਸੋਹੀ, ਜਿਹੜੇ ਪਹਿਲਾਂ ਫੈਡਰਲ ਸਿਆਸਤ ਛੱਡ ਕੇ ਮਿਊਨਿਸਪਲ ਪੋਲਿਟਿਕਸ ਦੇ ਵਿੱਚ ਆ ਗਏ ਸਨ, ਉਹ ਵੀ ਹੁਣ ਲਿਬਰਲਸ ਵੱਲੋਂ ਇਲੈਕਸ਼ਨ ਲੜ ਰਹੇ ਨੇ ਤੇ ਇਹਨਾਂ ਨੇ, ਸੋ ਉੱਥੇ ਇਸ ਸਾਲ ਇਲੈਕਸ਼ਨ ਹੋਣਾ ਮਿਊਨਿਸਪਲ ਐਡਮਿੰਟਨ ਦੇ ਵਿੱਚ, ਇਹਨਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਹੀ ਡਜ਼ਨਟ ਇੰਟੈਂਡ ਟੂ ਰਨ ਅਗੇਨ, ਤੇ ਇਹਨਾਂ ਨੂੰ ਮੇਰਾ ਖਿਆਲ ਪਹਿਲਾਂ ਉਮੀਦ ਹੋਣੀ ਆ ਵੀ ਅਕਤੂਬਰ ਨਵੰਬਰ 'ਚ ਇਲੈਕਸ਼ਨ ਹੋਏਗਾ ਤੇ ਇਧਰੋਂ ਟਰਮ ਖਤਮ ਹੋਏਗੀ ਤੇ ਆਪਾਂ ਫੈਡਰਲ ਵਾਪਸ ਚਲ ਜਾਵਾਂਗੇ। ਸੋ ਇਲੈਕਸ਼ਨ ਫੈਡਰਲ ਪਹਿਲਾਂ ਕਾਲ ਹੋ ਗਿਆ, ਹੁਣ ਕਹਿ ਰਹੇ ਨੇ ਉੱਥੇ ਅਨਪੇਡ ਲੀਵ ਤੇ ਜਾਣਗੇ ਫਰੋਮ ਮਿਊਨਿਸਪਲ ਪੋਲਿਟਿਕਸ, ਤੇ ਜੇ ਤਾਂ ਜਿੱਤ ਗਏ MP ਬਣ ਗਏ ਤਾਂ ਫਿਰ ਮਿਊਨਿਸਪਲ ਪੋਲਿਟਿਕਸ ਦੇ ਵਿੱਚੋਂ ਬਤੌਰ ਮੇਅਰ ਅਸਤੀਫਾ ਦੇ ਦੇਣਗੇ, ਤੇ ਜੇ ਕਿਤੇ ਨਾ ਗੱਲ ਬਣੀ ਫੈਡਰਲੀ ਤਾਂ ਫਿਰ ਆਪਣੀ ਟਰਮ ਪੂਰੀ ਕਰਨਗੇ ਬਤੌਰ ਮੇਅਰ, ਤੇ ਅਗਲਾ ਇਲੈਕਸ਼ਨ ਮੇਅਰ ਦਾ ਵੀ ਉਹ ਨਹੀਂ ਲੜਨ,
ਅਗਲਾ ਮਤਲਬ ਉੱਥੇ ਐਡਮਿੰਟਨ। ਜੀ ਜੀ ਜੀ, ਸੋ ਉਹ ਵੀ ਹੁਣ ਇੱਕ ਵਾਰ ਦੁਬਾਰਾ ਤੋਂ ਕਮ ਬੈਕ ਕਰਨੀ ਚਾਹ ਰਹੇ ਨੇ ਫੈਡਰਲ ਪੋਲਿਟਿਕਸ ਦੇ ਵਿੱਚ ਅੰਡਰ ਦਾ ਮਾਰਕ ਕਾਰਨੀ ਬੈਨਰ। ਪਹਿਲੀ ਵਾਰ ਚੁਣੇ ਗਏ ਸੀ ਜਸਟਿਨ ਟਰੂਡੋ ਦੇ ਬੈਨਰ, ਫਿਰ ਉਹੀ ਗੱਲ ਜਿਹੜੀ ਆਪਾਂ ਪਹਿਲਾਂ ਕਰਦੇ ਸੀ ਵੀ ਜਿਲਦ ਨਵੀਂ ਆ ਕਿਤੇ ਕਾਪੀ ਸਾਰੀ ਪੁਰਾਣੀ ਤੇ ਨਹੀਂ ਆ, ਜਿਹੜਾ ਉਹ ਜਿਹੜਾ ਸਵਾਲ ਹੈ ਜਿਹੜੇ ਇਸ ਤਰ੍ਹਾਂ ਦੇ ਕੁਝ ਪੁਰਾਣੇ ਮੈਂਬਰਾਂ ਦਾ ਕਮ ਬੈਕ ਵੀ ਹੋ ਰਿਹਾ, ਉਹ ਵੀ ਜਿਹੜਾ ਸਵਾਲ ਉਹਨੂੰ ਹੋਰ ਸਟਰੈਂਥਨ ਕਰੇਗਾ। ਅਜੇ ਕਈ ਰਾਈਡਿੰਗਸ ਪਈਆਂ ਨੇ ਜਿਹਦੇ ਵਿੱਚੋਂ ਲਿਬਰਲਸ ਹੋਏ, ਕੰਜ਼ਰਵੇਟਿਵਸ ਹੋਏ, NDP ਵਾਲੇ ਹੋਏ, ਗ੍ਰੀਨ ਪਾਰਟੀ ਵਾਲੇ ਹੋਏ, ਉਹਨਾਂ ਨੇ ਅਜੇ ਆਪਣੇ ਕੈਂਡੀਡੇਟਸ ਨੋਮੀਨੇਟ ਕਰਨੇ ਨੇ। ਸੋ ਐਤਕੀ ਰਾਈਡਿੰਗਸ ਦੀ ਗਿਣਤੀ ਵੀ ਵੱਧ ਕੇ 343 ਹੋ ਗਈ ਹੋਈ ਆ, ਜਿਹਦੇ ਵਿੱਚੋਂ 122 ਰਾਈਡਿੰਗਸ ਹੈਗੀਆਂ ਨੇ ਓਨਟੈਰੀਓ ਦੇ ਵਿੱਚ, 78 ਹੈਗੀਆਂ ਕਿਊਬੈਕ ਦੇ ਵਿੱਚ, BC ਦੇ ਵਿੱਚ ਵੀ ਰਾਈਡਿੰਗਸ ਦੀ ਗਿਣਤੀ ਵੱਧ ਕੇ ਹੁਣ 43 ਹੁੰਦੀ ਪਈ ਆ, 37 ਰਾਈਡਿੰਗਸ ਨੇ ਅਲਬਰਟਾ ਦੇ ਵਿੱਚ,
ਮੈਨੀਟੋਬਾ ਸਸਕੈਚਵਨ
14 ਨੇ। ਸੋ ਤੁਸੀਂ ਇਹ ਦੇਖੋ ਵੀ 343 ਦੇ ਵਿੱਚੋਂ 200 ਸੀਟਾਂ ਤੇ ਓਨਟੈਰੀਓ ਤੇ ਕਿਬੈਕ 'ਚ ਹੀ ਨੇ, ਤੇ ਬਾਕੀ 80 ਸੀਟਾਂ ਹੈਗੀਆਂ BC ਤੇ ਅਲਬਰਟਾ ਦੇ ਵਿੱਚ। ਸੋ ਆਊਟ ਆਫ 343 ਇਹ ਹੋ ਗਈਆਂ 280 ਸੀਟਾਂ ਤਾਂ ਇਹਨਾਂ ਚਾਰ ਸੂਬਿਆਂ ਦੇ ਵਿੱਚ ਹੀ ਨੇ।
ਬਿਲਕੁਲ, ਤੇ ਇਹੀ ਰੀਜ਼ਨ ਹੈ ਕਿ ਜਿਹੜੀ ਸਾਰੀ ਪੋਲਿਟਿਕਸ ਹੈ, ਜਿੰਨੀ ਵੀ ਕੋਈ ਫੈਡਰਲ ਅਨਾਊਂਸਮੈਂਟ ਕੋਈ ਵੀ ਹੁੰਦੀ ਆ, ਸ਼ੁਰੂਆਤ ਹਮੇਸ਼ਾ ਕਿਬੈਕ ਤੇ ਓਨਟੈਰੀਓ ਤੋਂ ਹੀ ਹੁੰਦੀ ਆ। ਇਹੀ ਰੀਜ਼ਨ ਆ ਕਿ ਜਿੱਥੇ ਸੀਟਾਂ
ਸਰਵੇਖਣਾ ਦੇ ਵਿੱਚ ਲਿਬਰਲ ਪਾਰਟੀ ਦਾ ਸਿਤਾਰਾ ਦੁਬਾਰਾ ਤੋਂ ਚਮਕਣ ਲੱਗਿਆ। ਐਜ਼ ਆਫ ਯੈਸਟਰਡੇ ਜਿਹੜੀ ਇੱਕ ਪੋਲ ਆਫ ਪੋਲਸ ਨਹੀਂ ਹੁੰਦੀ ਕਿ ਸਾਰੀਆਂ ਪੋਲਸ ਦਾ ਐਗਰੀਗੇਟ ਕੀ ਕਹਿੰਦਾ, ਜੇ ਕੱਲ ਵੋਟਾਂ ਪੈਂਦੀਆਂ ਤਾਂ ਉਹਦੇ ਯੈਸਟਰਡੇ ਜੇ ਹਾਂ ਜੇ ਲੰਘੇ ਕੱਲ ਵੋਟਾਂ ਪੈਂਦੀਆਂ ਤਾਂ ਲਿਬਰਲ ਪਾਰਟੀ 146 ਤੋਂ ਲੈ ਕੇ 199 ਸੀਟਾਂ ਜਿੱਤ ਸਕਦੀ ਆ। ਇਹ ਰੇਂਜ ਆ। ਸੋ ਜੇ 146 ਆਉਂਦੀਆਂ ਨੇ ਮਤਲਬ ਮਿਨੋਰਿਟੀ ਆ,
ਚਾਹੀਦੀਆਂ ਨੇ 172
ਚਾਹੀਦੀਆਂ ਨੇ
ਇਸ ਵਾਰ 172।
ਹਾਂਜੀ, ਕਿਉਂਕਿ ਸੀਟਾਂ ਦੀ ਗਿਣਤੀ ਵੱਧ ਕੇ 343 ਹੋ ਗਈ ਆ। ਕੰਜ਼ਰਵੇਟਿਵ ਨੂੰ 116 ਤੋਂ 159 ਦੇ ਵਿੱਚ ਸੀਟਾਂ ਆਉਂਦੀਆਂ ਨੇ,
159
ਨਹੀਂ ਆਉਂਦੀਆਂ। ਬਲੋਕ ਕਿਬੈਕ ਵਾਲੇ 22 ਤੋਂ 32 ਸੀਟਾਂ ਜਿੱਤ ਸਕਦੇ ਨੇ। NDP ਉਸ ਪੋਲ ਆਫ ਪੋਲਸ ਦੇ ਮੁਤਾਬਕ ਜੀ ਰੇਂਜ ਆ 1 ਤੋਂ 9 ਸੀਟਾਂ ਜਾਂ 1 ਤੋਂ ਲੈ ਕੇ 9 ਦੇ ਵਿੱਚ
ਡਬਲ ਡਿਜਿਟ ਵੀ ਨਹੀਂ
ਹੋ ਰਿਹਾ।
ਇਸ ਵੇਲੇ 24 ਸੀਟਾਂ ਨੇ NDP ਦੀਆਂ,
ਯੈਸ
ਐਟ ਦ ਟਾਈਮ ਆਫ ਡਿਸੋਲੂਸ਼ਨ।
ਤੇ ਜੇ ਵਾਸੂ ਜੀ NDP ਦੀ ਅਸੀਂ ਚਲੋ ਜੇ ਉਹਦੀ ਹਿਸਟਰੀ ਦੀ ਗੱਲ ਕਰ ਲਈਏ ਨਾ, NDP ਦੇ ਵਿੱਚ ਐਤਕੀ ਸੀਟਾਂ ਦੇ ਨਾਲ ਨਾਲ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਉੱਪਰ ਵੀ ਸਵਾਲ ਉੱਠ ਸਕਦਾ, ਕਿਉਂਕਿ 2015 ਵਾਲੀਆਂ ਚੋਣਾਂ ਦੇ ਵਿੱਚ, ਹਾਲਾਂਕਿ ਉਦੋਂ ਵੀ ਦੇਖੋ 2011 ਤੋਂ ਜੇ ਸ਼ੁਰੂ ਕਰੀਏ, 2011 ਤੇ ਬੰਪਰ ਇਲੈਕਸ਼ਨ ਸੀ ਨਾ NDP ਵਾਸਤੇ, 103 ਸੀਟਾਂ ਜਿੱਤ ਗਏ ਸੀ। 2015 ਚ ਘੱਟ ਕੇ ਰਹਿ ਗਈਆਂ ਸੀ 51, 2019 ਚ ਘੱਟ ਕੇ ਰਹਿ ਗਈਆਂ ਸੀ 24, ਤੇ ਜਦੋਂ ਹੁਣ 2021 ਵਾਲਾ ਇਲੈਕਸ਼ਨ ਹੋਇਆ ਸੀ ਉਦੋਂ ਰਹਿ ਗਈਆਂ ਸੀ 25,
ਤੇ 24 ਨੇ ਇਸ ਵੇਲੇ,
ਹੁਣ 24 ਨੇ ਕਿਉਂਕਿ ਕੁਝ ਸੀਟਾਂ ਦਾ ਫੇਰ ਬਦਲ ਹੋਇਆ। ਸੋ ਇਹਦਾ ਮਤਲਬ ਇਹ ਆ ਕਿ ਜਿਹੜੀ ਐਤਕੀ ਜੇ ਸੀਟਾਂ ਇੰਨੀਆਂ ਜ਼ਿਆਦਾ ਘੱਟਦੀਆਂ ਨੇ ਤਾਂ ਫਿਰ ਜਗਮੀਤ ਸਿੰਘ ਦੇ ਆਪਣੇ ਬਤੌਰ ਲੀਡਰ ਬਣੇ ਰਹਿਣ ਦੇ ਵਾਸਤੇ ਵੀ ਮੁਸ਼ਕਲਾਂ ਖੜੀਆਂ ਹੋ
ਜਾਂਦੀਆਂ। ਆਫੀਸ਼ੀਅਲ ਪਾਰਟੀ ਸਟੇਟਸ ਵੀ ਹੋ ਸਕਦਾ NDP ਗਵਾ ਦੇਵੇ ਅਕੋਰਡਿੰਗ ਟੂ ਦ ਪੋਲਸ।
ਰਾਈਟ,
ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੋਏਗੀ
ਜੀ।
ਸੋ ਦੇਖਦੇ ਹਾਂ ਬਾਕੀ ਵਿਜੇ ਜੀ, ਇਸ ਵੇਲੇ ਜੇ ਆਪਾਂ ਦੇਖੀਏ ਲਿਬਰਲ ਪਾਰਟੀ ਦੇ ਕੋਲ 152 ਸੀਟਾਂ ਨੇ ਐਟ ਦ ਟਾਈਮ ਆਫ ਡਿਸੋਲੂਸ਼ਨ, ਤੇ ਕੰਜ਼ਰਵੇਟਿਵਸ ਦੇ ਕੋਲ 120 ਨੇ, ਬਲੋਕ ਦੇ ਕੋਲ 33 ਨੇ, NDP ਦਾ ਆਪਾਂ ਜ਼ਿਕਰ ਕੀਤਾ 24, ਗ੍ਰੀਨ ਪਾਰਟੀ ਵਾਲਿਆਂ ਦੇ ਕੋਲ 2 ਤੇ 3 ਇੰਡੀਪੈਂਡੈਂਟ ਨੇ
ਜੀ।
ਸੋ ਇਹਦੇ ਵਿੱਚ ਮਤਲਬ ਇਹ ਹੋਇਆ ਕਿ ਜੇ ਇਸ ਤਰ੍ਹਾਂ ਦਾ ਸਮੀਕਰਨ ਬਣਦਾ ਤਾਂ ਫਿਰ ਤਾਂ ਮਿਨੋਰਟੀ ਗਵਰਨਮੈਂਟ ਬਣਦੀ ਨਜ਼ਰ ਆ ਰਹੀ ਹੈ ਜੇ ਇਸੇ ਤਰ੍ਹਾਂ ਰਹਿੰਦਾ। ਅਜੇ ਤਾਂ ਇਲੈਕਸ਼ਨ ਕੈਂਪੇਨ ਦਾ ਡੇ 1 ਹੈ, ਅਜੇ ਤਾਂ ਲੰਮੇ ਪੈਂਡੇ ਨੇ।
ਬਿਲਕੁਲ।
ਸੋ ਜੇ ਇਸੇ ਤਰ੍ਹਾਂ ਦਾ ਕੋਈ ਸਮੀਕਰਨ ਬਣਦਾ ਤਾਂ ਫਿਰ NDP ਵਾਲੇ ਜੇ ਰਹਿ ਜਾਂਦੇ ਨੇ 7-8-10 ਸੀਟਾਂ ਤੋਂ ਥੱਲੇ ਤਾਂ ਫਿਰ ਕੀ ਬਲੋਕ ਦੇ ਨਾਲ ਮਿਲ ਕੇ ਸਰਕਾਰ ਬਣਾਉਣੀ ਪਏਗੀ?
ਐਗਜੈਕਟਲੀ।
ਤੇ ਬਲੋਕ ਵਾਲੇ ਤਾਂ ਹੁਣ ਕਿਬੈਕ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਵੀ ਕੌਣ ਕਿੱਥੇ ਕੈਂਪੇਨ ਕਰ ਰਿਹਾ, ਤੁਸੀਂ ਜ਼ਿਕਰ ਕੀਤਾ ਵੀ ਬਲੋਕ ਵਾਲੇ ਤਾਂ ਕਿਬੈਕ 'ਚ ਨਹੀਂ, ਮੈਂ ਕਿਹਾ ਕਿਬੈਕ 'ਚ ਹੀ ਹੋਣਗੇ। ਤੇ ਉਹਨਾਂ ਨੇ ਉੱਥੇ ਗੱਲ ਆਪਣੀ ਕਰਨੀ ਮੇਨ ਇਨਵਾਇਰਮੈਂਟ ਬਾਰੇ। ਉਹਨਾਂ ਨੇ ਕਹਿਣਾ ਵੀ ਹੁਣ ਲਿਬਰਲਸ ਤੇ ਕੰਜ਼ਰਵੇਟਿਵ ਜਿੱਦਾਂ ਪਾਈਪਲਾਈਨਾਂ ਦੁਆਲੇ ਹੋਏ ਨੇ, ਤੁਸੀਂ ਇੰਟਰਸਟਿੰਗ ਦੇਖੋ ਕਿਵੇਂ ਸਮੀਕਰਨ ਬਣਦਾ। ਸੋ ਬਲੋਕ ਦੇ ਜਿਹੜੇ ਲੀਡਰ ਨੇ ਬਲਾਂਸ਼ੈਟ, ਉਹ ਅਜੇ ਵੀ ਕਹਿ ਰਹੇ ਨੇ ਕਿ ਮੈਂ ਪਾਈਪਲਾਈਨ ਦੀ ਮੁਖਾਲਫਤ ਕਰਾਂਗਾ।
ਜੀ,
ਬਲੋਕ ਕਿਬੈਕ ਦੇ ਜਿਹੜੇ ਪ੍ਰੀਮੀਅਰ ਨੇ ਲਗੋਲ, ਉਹ ਪਹਿਲਾਂ ਮੁਖਾਲਫਤ ਕਰਦੇ ਹੁੰਦੇ ਸੀ, ਉਹ ਪਰ ਹੁਣ ਕਹਿ ਰਹੇ ਨੇ ਆਫ ਲੇਟ ਕਿ ਮੈਨੂੰ ਸਮਝ ਆ ਗਿਆ ਕਿਸ ਭਾਅ ਵਿਕਦੀ ਹੈ।
ਬਿਲਕੁਲ।
ਤੇ ਹੁਣ ਕਹਿੰਦੇ ਜਿਹੜਾ ਇੱਕ ਪਾਪੂਲਰ ਸੈਂਟੀਮੈਂਟ ਹੈ ਕਿਬੈਕ ਦੇ ਵਿੱਚ, ਉਹ ਹੁਣ ਪ੍ਰੋ ਪਾਈਪਲਾਈਨ ਹੋ ਗਿਆ ਤੇ ਅਸੀਂ ਪਾਈਪਲਾਈਨ ਵਿਛਾਉਣ ਦੀ ਹਿਮਾਇਤ ਕਰਾਂਗੇ। LNG ਕਿਬੈਕ ਵਾਲਾ ਜਿਹੜਾ ਪ੍ਰੋਜੈਕਟ ਆ ਉਹਨੂੰ ਫਾਸਟ ਟ੍ਰੈਕ ਕਰਨ ਵਾਸਤੇ ਉਹ ਤਿਆਰ ਹੋ ਗਏ ਨੇ। ਪਰ ਜਿਹੜੇ ਉਹਨਾਂ ਦੇ ਬਲੋਕ ਕਿਬੈਕ ਵਾ ਦੇ ਜਿਹੜੇ ਸਮਝ ਲਓ ਵੀ ਫੈਡਰਲ ਲੀਡਰ ਨੇ, ਜਿਹੜੇ ਫੈਡਰਲ ਪਾਰਟੀ ਦੇ ਲੀਡਰ, ਉਹ ਅਜੇ ਵੀ ਆਪਣਾ ਸਟੈਂਸ ਇਹੀ ਬਣਾ ਕੇ ਬੈਠੇ ਨੇ ਕਿ ਅਸੀਂ ਪਾਈਪਲਾਈਨ ਦੀ ਮੁਖਾਲਫਤ ਕਰਾਂਗੇ। ਤੇ ਹੁਣ ਜੇ ਨੰਬਰ 3 ਪਾਰਟੀ ਵਜੋਂ ਬਲੋਕ ਉੱਭਰਦੀ ਹੈ NDP ਤੋਂ ਅੱਗੇ, ਜਿਵੇਂ ਪਹਿਲਾਂ ਵੀ NDP 4th ਨੰਬਰ ਦੀ ਪਾਰਟੀ ਹੀ ਸੀ ਪ੍ਰੈਕਟੀਕਲੀ, ਬਲੋਕ ਦੇ ਕੋਲ NDP ਤੋਂ ਜ਼ਿਆਦਾ ਸੀਟਾਂ ਸਨ।
ਬਿਲਕੁਲ।
ਪਰ NDP ਦੇ ਕੋਲ ਜੇ ਬਿਲਕੁਲ ਹੀ ਸੀਟਾਂ ਖਤਮ ਹੋ ਜਾਂਦੀਆਂ ਨੇ, ਘੱਟ ਹੀ ਜਾਂਦੀਆਂ ਨੇ, 10 ਤੋਂ ਵੀ ਥੱਲੇ ਰਹਿ ਜਾਂਦੀਆਂ,
ਓਨੀਆਂ ਸੀਟਾਂ ਨਹੀਂ ਆਉਂਦੀਆਂ ਜਿਹਦੇ ਨਾਲ ਕਿ ਜਿਹੜੀ ਵੀ ਪਾਰਟੀ ਮਾਈਨੋਰਿਟੀ ਟੈਰੀਟਰੀ 'ਚ ਆ ਉਹਨੂੰ ਉਹ 172 ਤੱਕ ਲੈ ਜਾਣ।
ਹਾਂ, ਸੋ ਫਿਰ ਬਲੋਕ ਦੀ ਲੋੜ ਪਏਗੀ। ਪਰ ਬਲੋਕ ਜੇ ਇੰਨੀਆਂ ਖੱਬੇ ਪੱਖੀ ਗੱਲਾਂ ਕਰਦੀ ਰਹੇਗੀ ਤਾਂ ਕੀ ਫਿਰ ਉਹ ਕੰਜ਼ਰਵੇਟਿਵਸ ਦੇ ਨਾਲ ਇੱਕ ਨੈਚੁਰਲ ਕੋਲੀਸ਼ਨ ਬਣੇਗਾ? ਇਹ ਬੜਾ ਔਖਾ ਸਵਾਲ ਹੈ। ਸੋ
ਅੱਛਾ, ਪਰ ਇਹਦੇ ਵਿੱਚ ਤੁਸੀਂ ਦੇਖੋ ਨਾ, ਐਤਕੀ ਓਵਰਆਲ ਸਾਰੀ ਸਥਿਤੀ ਇੰਨੀ ਜ਼ਿਆਦਾ ਤਬਦੀਲ ਹੋ ਗਈ ਆ ਹੁਣ ਨਾ, ਕਿਬੈਕ ਦੇ ਵਿੱਚ ਵੀ ਜਿਹੜੀ ਆਮ ਲੋਕਾਂ ਦੀ ਥਿੰਕਿੰਗ ਆ, ਜਿਹਦਾ ਕਿ ਉੱਥੋਂ ਦੇ ਪ੍ਰੀਮੀਅਰ ਨੇ ਜ਼ਿਕਰ ਕੀਤਾ ਕਿ ਹੁਣ ਜਿਹੜਾ ਸੋਸ਼ਲੀ ਨਾ ਐਨਰਜੀ ਪ੍ਰੋਜੈਕਟਸ ਨੂੰ ਲੈ ਕੇ ਲੋਕਾਂ ਦਾ ਰਵੱਈਆ ਬਦਲ ਗਿਆ। ਟਰੰਪ ਦੇ ਆਉਣ ਦਾ ਇੱਕ ਅਸਰ ਕੀ ਹੋਇਆ ਦੇਖੋ, ਟਰੰਪ ਨੇ ਅਮਰੀਕਾ ਦੇ ਵਿੱਚ ਆ ਕੇ ਜਿਹੜੀਆਂ ਹੋਰ ਜਿੰਨੀਆਂ ਵੀ ਗੱਲਾਂ ਕੀਤੀਆਂ, ਇੱਕ ਚੀਜ਼ ਉਹਨਾਂ ਨੇ ਇਹ ਵੀ ਕੀਤੀ, ਅਮਰੀਕਾ ਦੀ ਇੱਕੋ ਆਫੀਸ਼ੀਅਲ ਲੈਂਗੁਏਜ ਆ ਅੰਗਰੇਜ਼ੀ, ਉਹ ਸਪੈਨਿਸ਼ ਨੂੰ ਵੀ ਮਾਨਤਾ ਦੇਣ ਤੋਂ ਮੁਨਕਰ ਹੋ ਰਹੇ ਨੇ। ਕਿਉਂਕਿ ਇਹ ਚੀਜ਼ ਵੀ ਦੇਖਦੇ ਪਏ ਨੇ ਕਿ ਜੇ ਕਿਤੇ ਇੱਦਾਂ ਨਾ ਹੋਵੇ ਕਿ ਜੇ ਕੈਨੇਡਾ ਦੇ ਵਿੱਚ ਜਿਵੇਂ ਦੋ ਆਫੀਸ਼ੀਅਲ ਲੈਂਗੁਏਜ ਨੂੰ ਮਾਨਤਾ ਮਿਲੀ ਹੋਈ ਆ, ਟਰੰਪ ਵਾਲਾ ਅਸਰ ਜੇ ਕੈਨੇਡਾ ਦੇ ਵਿੱਚ ਵੀ ਕਿਤੇ ਇਨਫਿਲਟਰੇਟ ਜਾਂ ਸੀਪਿਨ ਹੁੰਦਾ ਤਾਂ ਇੱਦਾਂ ਨਾ ਹੋਵੇ ਕਿ ਜਿਹੜੀ ਫ੍ਰੈਂਚ ਦੀ ਡਿਸਟਿੰਕਟ ਆਈਡੈਂਟੀ ਉਹ ਵੀ ਜਾਂਦੀ ਲੱਗੇ। ਸੋ ਇਸ ਕਰਕੇ ਉਹਨਾਂ ਦੇ ਮਨਾਂ ਦੇ ਉੱਪਰ ਵੋਟਿੰਗ ਵੇਲੇ ਆਹ ਵਾਲਾ ਪਹਿਲੂ ਵੀ ਭਾਰੂ ਰਹੇਗਾ। ਸੋ ਟਰੰਪ ਦਾ ਪਰਛਾਵਾਂ ਵੱਖੋ ਵੱਖਰੇ ਕਿਸਮ ਤੇ ਵੱਖੋ ਵੱਖਰੇ ਤਰੀਕਿਆਂ ਨਾਲ ਇਸ ਇਲੈਕਸ਼ਨ ਕੈਂਪੇਨ ਤੋਂ ਪਹਿਲਾਂ ਵੀ ਬਣਿਆ ਰਿਹਾ, ਇਸ ਇਲੈਕਸ਼ਨ ਕੈਂਪੇਨ ਦੌਰਾਨ ਉਸਦੇ ਹੋਰ ਗੂੜੇ ਹੋਣ ਦੇ ਚਾਂਸ ਨੇ। ਮੈਂ ਕਹਿੰਦਾ ਹੁਣ ਡੇਨੀਅਲ ਸਮਿਥ ਵਾਲੀ ਗੱਲ ਕਰ ਹੀ ਲਈਏ ਕਿਉਂਕਿ ਆਪਾਂ ਕਾਫੀ ਉਹਨੂੰ ਅੱਗੇ ਪਾਈ ਜਾਂਦੇ ਹਾਂ,
ਗੁੱਸੇ ਨਾ ਹੋ ਜਾਣ।
ਵੈਸੇ
ਮੇਰੀ ਗੱਲ ਨਹੀਂ ਕਰਦੇ,
ਵੈਸੇ ਆਈ ਥਿੰਕ ਉਹ ਚਾਹੁੰਗੇ ਕਿ ਗੱਲ ਨਾ
ਹੋਵੇ ਤਾਂ ਬਿਹਤਰ ਆ। ਯਾ ਸੋ ਹੋਇਆ ਕੀ ਹੈ ਕਿ ਡੈਨੀਅਲ ਸਮਿਥ ਨੇ 8 ਮਾਰਚ ਨੂੰ ਅਮਰੀਕਾ ਦੇ ਵਿੱਚ ਇੱਕ ਅਦਾਰੇ ਨੂੰ ਇੰਟਰਵਿਊ ਦਿੱਤੀ ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਲਿਬਰਲਸ ਬਾਰੇ, ਕੰਜ਼ਰਵੇਟਿਵਸ ਬਾਰੇ, ਤੇ ਉਹਨਾਂ ਨੇ ਗੱਲਾਂ ਬਾਤਾਂ 'ਚ ਇਹ ਕਿਹਾ, ਕਹਿੰਦੇ ਵੀ ਦੇਖੋ ਵੀ ਮੈਂ ਅਮੈਰੀਕਾ ਨਾਲ ਜਦੋਂ ਗੱਲਬਾਤ ਹੁੰਦੀ ਸੀ ਐਡਮਿਨਿਸਟ੍ਰੇਸ਼ਨ ਨਾਲ ਤੇ ਮੈਂ ਉਹਨਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜਿੰਨਾ ਲੰਬਾ ਇਹ ਡਿਸਪਿਊਟ ਖਿੱਚੇਗਾ, ਜਿੰਨਾ ਲੰਬੀ ਇਹ ਸਾਰੀ ਗੱਲਬਾਤ ਚੱਲੇਗੀ ਟੈਰਿਫ ਬਾਰੇ, ਟੈਰਿਫ ਲਗਾਉਣੇ ਕਿ ਨਹੀਂ ਲਗਾਉਣੇ, ਵੀ ਇਹਦੇ ਨਾਲ ਕਹਿੰਦੇ ਜਿਹੜੇ ਸਾਡੇ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਉਹ ਪੋਸਚਰਿੰਗ ਬਹੁਤ ਜ਼ਿਆਦਾ ਕਰ ਰਹੇ ਨੇ ਅਤੇ ਉਹ ਫਿਰ ਕਰਦੇ ਰਹਿਣਗੇ, ਤੇ ਇਹਦੇ ਨਾਲ ਕਹਿੰਦੇ ਇਟ ਸੀਮਸ ਟੂ ਬੀ ਬੈਨੀਫਿਟਿੰਗ ਦ ਲਿਬਰਲਸ ਰਾਈਟ ਨਾਓ।
ਕਿਉਂਕਿ ਸਾਡੇ ਇਲੈਕਸ਼ਨ ਫੈਡਰਲ ਲੈਵਲ ਤੇ ਇਲੈਕਸ਼ਨ ਵਾਲੀ ਜਿਹੜੇ ਮਾਹੌਲ ਆ ਉਹ ਬਣਿਆ ਹੋਇਆ
ਤੇ ਉਹਦੇ ਵਿੱਚ ਅਜੇ ਤੱਕ ਤੁਹਾਡੀ ਸਾਰੀ ਇਸ ਕਾਰਵਾਈ ਦਾ ਜੋ ਤੁਸੀਂ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਹੋ ਵੀ ਲਿਬਰਲਸ ਨੂੰ ਫਾਇਦਾ ਹੋ ਰਿਹਾ, ਮਾਰਕ ਕਾਰਨੀ ਰਾਈਜ਼ ਤੇ ਨੇ ਤੇ ਪੀਅਰ ਪੋਲੀਓ ਦੀ ਲੀਡ ਜਿਹੜੀ ਆ ਉਹ ਘੱਟ ਰਹੀ ਆ, ਤੇ ਕਹਿੰਦੇ ਵੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਲੈਟਸ ਜਸਟ ਪੁੱਟ ਥਿੰਗਸ ਔਨ ਪੌਜ਼ ਸੋ ਵੀ ਕੈਨ ਗੈਟ ਥਰੂ ਦ ਇਲੈਕਸ਼ਨ, ਕਿ ਇਹ ਇਲੈਕਸ਼ਨ ਹੋ ਲੈਣ ਦਿਓ, ਉਸ ਉਨੀ ਦੇਰ ਤੱਕ ਤੁਸੀਂ ਆ ਟੈਰਿਸ ਵਾਲੀ ਗੱਲ ਠੰਡੇ ਬਸਤੇ ਚ ਪਾ ਦਿਓ, ਬਾਅਦ ਚ ਆਪਾਂ ਦੇਖ ਲਾਂਗੇ। ਸੋ ਜਿਹੜੀ ਆਹ ਗੱਲ ਉਹਨਾਂ ਨੇ ਮੇਨ ਕੀਤੀ ਆ, ਤੇ ਫਿਰ ਉਹਨਾਂ ਨੇ ਫਿਰ ਅੱਗੋਂ ਇਹ ਵੀ ਕਿਹਾ, ਕਹਿੰਦੇ ਵੀ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਜਿਹੜੀ ਸਾਰੀ ਗੱਲਬਾਤ ਹੈ ਵੀ ਡੋਨਲਡ ਟਰੰਪ ਦੇ ਨਾਲ ਜੇ ਕੋਈ ਰਲ ਕੇ ਕੰਮ ਕਰ ਸਕਦਾ ਲੀਡਰ ਉਹ ਪੀਅਰ ਪੋਲੀਓ ਹੈ,
ਹੀਲ ਬੀ ਮੋਰ ਇਨ ਸਿੰਕ
ਤੇ ਉਹਨਾਂ ਨੇ ਜਿਹੜੀ ਐਗਜੈਕਟਲੀ ਉਹਨਾਂ ਨੇ ਕਿਹਾ, ਕਹਿੰਦੇ ਬਟ ਆਈ ਵੁੱਡ ਸੇ ਔਨ ਬੈਲੈਂਸ ਦ ਪਰਸਪੈਕਟਿਵ ਦੈਟ ਪੀਅਰ ਵੁੱਡ ਬ੍ਰਿੰਗ ਵੁੱਡ ਬੀ ਵੈਰੀ ਮੱਚ ਇਨ ਸਿੰਕ ਵਿਦ ਦ ਨਿਊ ਡਾਇਰੈਕਸ਼ਨ ਆਫ ਅਮੈਰੀਕਾ। ਸੋ ਇਹ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਇਹਨੂੰ ਲੈ ਕੇ ਹੁਣ ਵਿਵਾਦ ਬਣਿਆ, ਤੇ ਜਿਹੜੇ ਆਪੋਜੀਸ਼ਨ ਵਾਲੇ ਨੇ, ਜਿਹੜੇ ਕ੍ਰਿਟਿਕਸ ਨੇ, ਜਿਹੜੇ ਐਨਾਲਿਸਟ ਨੇ, ਉਹ ਕਹਿ ਰਹੇ ਨੇ ਵੀ ਭਾਈ ਤੁਸੀਂ ਤਾਂ ਆਪ ਇੱਕ ਵਿਦੇਸ਼ੀ ਸਰਕਾਰ ਨੂੰ ਜਾ ਕੇ ਕਹਿ ਰਹੇ ਹੋ ਕਿ ਆਓ ਸਾਡੇ ਫੈਡਰਲ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਕਰੋ
ਜੀ। ਸੋ ਉਹਦਾ ਉਹਨਾਂ ਨੇ ਉਸ ਚੀਜ਼ ਨੂੰ ਪੁਸ਼ਬੈਕ ਕੀਤਾ ਡੈਨੀਅਲ ਸਮਿਥ ਦਾ, ਉਹਨਾਂ ਦੇ ਸਪੋਕਸਪਰਸਨ ਦਾ ਇਹ ਕਹਿਣਾ ਵੀ ਇਹ ਗੱਲ ਬੜੀ ਡਿਸਰਿਸਪੈਕਟਫੁੱਲ ਆ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਦੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਜਿਹੜੀ ਪੂਰੀ ਇੰਟਰਵਿਊ ਵੀ ਸੀਗੀ ਨਾ 8 ਮਾਰਚ ਵਾਲੀ, ਉਹਦੇ ਬਿਲਕੁਲ ਐਂਡ ਦੇ ਵਿੱਚ ਉਹਨਾਂ ਨੇ ਇਹ ਗੱਲ ਕਿਤੇ ਕਹਿ ਤੀ ਕਿ ਉਹਨਾਂ ਨੇ, ਕਿਉਂਕਿ ਪਹਿਲਾਂ ਤਾਂ ਜਸਟਿਨ ਟਰੂਡੋ ਤੇ ਨਿਸ਼ਾਨਾ ਸਾਧਿਆ ਨਾ ਕਿ ਮਾਰਾ ਲਾਗੋ ਜਾ ਕੇ ਜਿਸ ਤਰ੍ਹਾਂ ਮਿਲ ਕੇ ਆਏ, ਕਹਿੰਦੇ ਉਹਨਾਂ ਨੇ ਤਾਂ ਸਾਨੂੰ ਹੋਰ ਕਮਜ਼ੋਰ ਬਣਾ ਤਾ, ਏਦਾਂ ਜਸਟਿਨ ਟਰੂਡੋ ਨੂੰ ਟਰੰਪ ਨੂੰ ਜਾ ਕੇ ਮਿਲਣਾ ਨਹੀਂ ਸੀ ਚਾਹੀਦਾ, ਹਾਲਾਂਕਿ ਮਿਲੇ ਆਪ ਵੀ ਸੀਗੇ ਮਾਰਾ ਲਾਗੋ ਜਾ ਕੇ
ਕਿੰਨੀ ਕਿੰਨੀ ਵਾਰ ਜਾ ਕੇ ਆਏ।
ਸੋ ਇਹ ਸਾਰੀ ਗੱਲ ਹੁਣ ਇਹ ਪੀਅਰ ਪੋਲੀਓ ਵਾਸਤੇ ਵੀ ਥੋੜੀ ਜਿਹੀ ਸਿਰਦਰਦੀ ਬਣ ਗਈ ਆ ਕਿ ਕੀ ਇੱਦਾਂ ਦੀ ਹੁਣ ਜਿਹੜੀ ਗੱਲ ਡੈਨੀਅਲ ਸਮਿਥ ਨੇ ਆਖੀ, ਤੇ ਡੈਨੀਅਲ ਸਮਿਥ ਤੇ ਪੀਅਰ ਪੋਲੀਓ ਇੱਕ ਤਰੀਕੇ ਨਾਲ ਇਹ ਕਹਿ ਲਓ ਸਿਆਸੀ ਪੱਧਰ ਤੇ ਸਿਆਸੀ ਵਿਊ ਪੁਆਇੰਟ ਦੇ ਮੁਤਾਬਕ ਉਹ ਲੱਗਦਾ ਵੀ ਜਿਵੇਂ ਇੱਕ ਦੂਜੇ ਦਾ ਪੱਖ ਪੂਰਦੇ ਨੇ,
ਸਪੋਰਟ ਕਰਦੇ ਨੇ। ਪੀਅਰ ਪੋਲੀਓ ਨੂੰ ਇਹ ਸਵਾਲ ਪੁੱਛਿਆ ਗਿਆ
ਜੀ,
ਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਸੁਣਿਆ ਵੀ ਟਰੰਪ ਕਹਿੰਦੇ ਆ ਕਿ ਉਹ ਲਿਬਰਲਸ ਨਾਲ ਡੀਲ ਕਰਨਾ ਜ਼ਿਆਦਾ ਬਿਹਤਰ ਹੋਏਗਾ, ਸੌਖਾ ਹੋਏਗਾ, ਕਿਉਂਕਿ ਟਰੰਪ ਨੇ ਉਸ ਇੰਟਰਵਿਊ ਦੇ ਵਿੱਚ ਕਿਹਾ ਸੀ ਫੌਕਸ ਨਿਊਜ਼ ਨੂੰ
ਪਿਛਲੇ ਹਫ਼ਤੇ,
ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ, ਕਹਿੰਦੇ ਵੀ ਜੇ ਤੁਸੀਂ ਮੈਨੂੰ ਪੁੱਛੋ ਤਾਂ ਸਹੀ ਮਾਇਨੇ ਦੇ ਵਿੱਚ ਤਾਂ ਲਿਬਰਲਸ ਨਾਲ ਡੀਲ ਕਰਨਾ ਸੌਖਾ, ਡਜ਼ਨਟ ਮੈਟਰ ਕਹਿੰਦੇ ਵੀ ਕੌਣ ਉੱਥੇ ਲੀਡਰ ਬਣਦਾ, ਕੰਜ਼ਰਵੇਟਿਵ ਕਹਿੰਦੇ ਜਿਹੜਾ ਕੰਜ਼ਰਵੇਟਿਵ ਵਾਲਾ ਬੰਦਾ ਕਹਿੰਦੇ ਉਹ ਮੇਰੇ ਬਾਰੇ ਬੁਰਾ ਭਲਾ ਬੋਲਦਾ, ਮੈਨੂੰ ਪਸੰਦ ਹੀ ਨਹੀਂ, ਇਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ
ਸੀ। ਕੰਜ਼ਰਵੇਟਿਵ ਇਜ਼ ਸਟੂਪਿਡਲੀ ਨੋ ਫਰੈਂਡ ਆਫ ਮਾਈਨ,
ਤੇ ਉਹ ਪਹਿਲਾਂ ਕਹਿ ਚੁੱਕੇ ਨਾਟ ਅ ਮੈਗਾ ਗਾਏ, ਸੋ ਨਾਮ ਉਹਨਾਂ ਨੇ ਕਾਰਨੀ ਦਾ ਵੀ ਨਹੀਂ ਲਿਆ ਤੇ ਨਾ ਉਹਨਾਂ ਨੇ ਪੀਅਰ ਪੋਲੀਓ ਦਾ ਵੀ ਨਹੀਂ ਲਿਆ, ਪਰ ਗੱਲਾਂ ਉਹਨਾਂ ਨੇ ਇਦਾਂ ਦੀਆਂ ਕੀਤੀਆਂ ਸਨ। ਹੁਣ ਵਿਜੇ ਜੀ ਦੇਖੋ, ਇਹ ਸਾਰੀ ਗੱਲ ਜਿਹੜੀ ਚੱਲ ਰਹੀ ਹੈ, ਇਹਨੂੰ ਕਿਹਾ ਜਾ ਰਿਹਾ ਕਿ ਜੀ ਇਹ ਫੋਰਨ ਇੰਟਰਫੇਰੈਂਸ ਦਾ ਮਾਮਲਾ ਹੈ, ਤੇ ਕਈ ਕਹਿ ਰਹੇ ਨਹੀਂ ਯਾਰ ਯੂ ਟੇਕਿੰਗ ਇਟ ਟੂ ਫਾਰ, ਇਹ ਫੋਰਨ ਇੰਟਰਫੇਰੈਂਸ ਦਾ ਮਾਮਲਾ ਨਹੀਂ ਹੈ, ਕਈ ਤਾਂ
ਕਹਿ ਰਹੇ ਵੀ ਇਹ ਟ੍ਰੀਜ਼ਨ ਦਾ ਵੀ ਮਾਮਲਾ,
ਟ੍ਰੀਜ਼ਨ ਦਾ, ਦੇਸ਼ ਧਰੋਹ ਦਾ ਮਾਮਲਾ, ਕਈ ਕਹਿ ਰਹੇ ਨਹੀਂ ਯਾਰ ਵੀ ਇਦਾਂ ਤਾਂ ਚੱਲਦਾ ਹੀ ਰਹਿੰਦਾ ਆਪਣਾ, ਪਰ ਤੁਸੀਂ ਇਹਨੂੰ ਇਦਾਂ ਦੇਖੋ, ਇਹਦੇ ਵਿੱਚ ਜੇ ਤੁਸੀਂ ਇੱਕ ਵੇਰੀਏਬਲ ਐਡ ਕਰਕੇ, ਆਪਣੇ ਕੋਲੋਂ ਮੈਂ ਗੱਲ ਆ ਰਿਹਾ ਵੀ ਜੇ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਇਸ ਤਰ੍ਹਾਂ ਦੀ ਗੱਲ ਜਾ ਕੇ ਨਰਿੰਦਰ ਮੋਦੀ ਨੂੰ ਕਰ ਦਿੰਦਾ ਕਿ ਜੀ ਆ ਤੁਸੀਂ ਫਲਾਂ ਫਲਾਂ ਗੱਲ ਜਿਹੜੀ ਆ ਇਲੈਕਸ਼ਨ ਤੱਕ ਨਾ ਕਰੋ, ਵੀ ਜਿਹੜਾ ਆਹ ਸਾਡਾ ਇੱਕ ਲੀਡਰ ਹੈ ਇਹ ਤੁਹਾਡੇ ਮਾਫਕ ਹੈ, ਵੀ ਤੁਹਾਡੇ ਨਾਲ ਜ਼ਿਆਦਾ ਰਲ ਕੇ ਇਹ ਬਾਅਦ ਵਿੱਚ ਇੰਨੀ ਦੇਰ ਤੱਕ ਠੰਡੇ ਬਸਤੇ ਵਿੱਚ ਪਾਈ ਰੱਖੋ।
ਫਿਰ ਕੀ ਹੋਣਾ ਸੀ, ਕੋਈ ਚਾਈਨੀਜ਼ ਮੂਲ ਦਾ ਹੋਵੇ,
ਚਾਈਨੀਜ਼ ਮੂਲ ਦਾ ਬੰਦਾ ਜਾ ਕੇ ਸ਼ੀ ਜਿਨਪਿੰਗ ਨੂੰ ਇਹ ਗੱਲ ਕਹਿ ਦਿੰਦਾ,
ਇਰਾਨੀ ਹੋਵੇ, ਚਾਈਨੀਜ਼ ਹੋਵੇ,
ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਜਾ ਕੇ ਕਹਿੰਦਾ ਕਿ ਜੀ ਤੁਸੀਂ ਆ ਟੈਰਿਫਸ ਵਾਲੀ ਗੱਲ ਜਿਹੜੀ ਹੈਗੀ ਆ, ਈਵੀਜ਼ ਵਾਲੀ ਤੇ ਯੇ ਵੋ, ਸਾਡੇ ਪੋਰਕ ਤੇ, ਬੀਫ ਤੇ, ਕਨੋਲਾ ਤੇ, ਇਹ ਟੈਰਿਫ ਜਿਹੜੀ ਆ ਇਲੈਕਸ਼ਨ ਤੱਕ ਨਾ ਲਗਾਓ।
ਬਸ ਜੀ, ਹੋਲਡ ਯੂਰ ਥੋਟ। ਇਹੀ ਗੱਲ ਐਗਜੈਕਟਲੀ ਜਦੋਂ ਹੈਂਡ ਡੋਂਗ ਜਿਹੜੇ ਐਮ ਪੀ ਉਹਨਾਂ ਦੇ ਉੱਪਰ ਇਹੀ ਦੋਸ਼ ਲੱਗੇ ਸੀ ਕਿ ਉਹਨਾਂ ਨੇ ਚਾਈਨੀਜ਼ ਸਰਕਾਰ ਨੂੰ ਕਿਹਾ ਸੀ ਵੀ ਜਿਹੜੇ ਦੋ ਮਾਈਕਲ ਫੜ ਕੇ ਰੱਖੇ ਨੇ ਉਹਨਾਂ ਨੂੰ ਹਜੇ ਛੇਤੀ ਰਿਹਾ ਨਾ ਕਰਿਓ।
ਬਾਅਦ ਚ ਜਦੋਂ ਇਨਕੁਆਇਰੀ ਕਮਿਸ਼ਨ ਹੋਈ ਉਹਦੇ ਚ ਆਇਆ ਸੀ ਵੀ ਇਦਾਂ ਨੇ ਉਹਨਾਂ ਨੇ ਨਹੀਂ ਕਿਹਾ,
ਨਹੀਂ ਸੀ ਕਿਹਾ। ਹਾਂ,
ਪਰ ਉਹ ਦੋਸ਼ ਇਹ ਲੱਗੇ
ਸੀ, ਦੋਸ਼ ਜਦੋਂ ਇਹ ਲੱਗੇ ਤਾਂ ਕਿੰਨੀ ਵੱਡੀ ਉਹ ਗੱਲ ਬਣੀ ਸੀ।
ਬਿਲਕੁਲ, ਬਹੁਤ ਵੱਡਾ ਬਵਾਲ ਮਚ ਗਿਆ ਸੀ
ਜੀ।
ਸੋ ਇਹ ਜੇ ਕੋਈ ਮਾਈਨੋਰਿਟੀ
ਕਮਿਊਨਿਟੀ
ਗਰੁੱਪ ਦਾ ਕੋਈ ਵਿਅਕਤੀ ਇਸ ਤਰ੍ਹਾਂ ਕਿਸੇ ਫੋਰਨ ਗਵਰਨਮੈਂਟ ਨੂੰ ਜਾ ਕੇ ਗੱਲ ਕਰ ਦਿੰਦਾ ਤੇ ਫਿਰ ਬੜਾ ਇਹ ਵਿਵਾਦ ਬਣਨਾ ਸੀ, ਬਹੁਤ ਵੱਡਾ। ਫਿਰ ਇੱਕ ਪਤਾ ਨਹੀਂ ਅਸੀਂ ਕਿੰਨੇ ਮਿਲੀਅਨ ਡਾਲਰ ਇੱਕ ਹੋਰ ਇਨਕੁਆਇਰੀ ਕਮਿਸ਼ਨ ਤੇ ਖਰਚ ਦੇਣੇ ਸੀ। ਪਰ ਫਿਰ ਉਹੀ ਗੱਲ ਹੈ ਕਿ ਕਿਹਾ ਜਾਂਦਾ ਜੀ ਕਿ ਅਮਰੀਕਾ ਤੇ ਕੈਨੇਡਾ ਦੀ ਤਾਂ ਆਪਸ ਜਿੱਦਾਂ ਚੱਲਦੀ ਰਹਿੰਦੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਉੱਥੇ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਨੂੰ ਐਂਡੋਰਸ ਕਰਦੇ ਹੀ ਹੁੰਦੇ ਆ ਤੇ ਉਹ ਵੀ ਸਾਡੇ ਪ੍ਰਾਈਮ ਮਿਨਿਸਟਰ ਕੈਂਡੀਡੇਟਸ ਦੀ ਤਾਰੀਫ ਕਰਦੇ ਹੀ ਹੁੰਦੇ ਆ।
ਓਬਾਮਾ ਨੇ ਟਰੂਡੋ ਨੂੰ ਐਂਡੋਰਸ ਕੀਤਾ ਸੀ, ਹਿਲਰੀ ਕਲਿੰਟਨ ਨੇ ਟਰੂਡੋ ਨੂੰ ਐਂਡੋਰਸ ਕੀਤਾ ਸੀ, ਬਰਨੀ ਸੈਂਡਰਸ ਨੇ ਜਗਮੀਤ ਸਿੰਘ ਨੂੰ ਐਂਡੋਰਸ ਕੀਤਾ ਸੀ
ਤੇ ਅਸੀਂ ਦੋਸਤ ਮੁਲਕ ਆ। ਪਰ ਹੁਣ ਤਾਂ ਅਸੀਂ ਇੱਕ ਪਾਸੇ ਕਹਿ ਰਹੇ ਕਿ ਅਸੀਂ ਦੋਸਤ ਰਹੇ ਨਹੀਂ,
ਹੁਣ ਦੋਸਤੀ ਰਹੀ ਨਹੀਂ,
ਵੀ ਅਮਰੀਕਾ ਕੈਨੋਟ ਬੀ ਟਰਸਟਡ,
ਮਿੱਤਰਾਂ ਦੀ ਖੜਕ ਪਈ,
ਬ੍ਰੋਕਨ ਹੁਣ ਸਾਰੀ ਕੈਂਪੇਨ ਇਸ ਗੱਲ ਤੇ ਆਧਾਰਿਤ ਹੈ। ਫਿਰ ਇਹ ਤਾਂ ਫਿਰ ਇੱਕ ਐਡਵਰਸਰੀ ਮੁਲਕ ਹੋਇਆ।
ਯੈਸ,
ਇਸ ਵੇਲੇ ਜੇ ਕੈਨੇਡਾ ਦੀ ਆਰਥਿਕਤਾ ਨੂੰ ਕਿਸੇ ਇੱਕ ਮੁਲਕ ਤੋਂ ਸਭ ਤੋਂ ਜ਼ਿਆਦਾ ਖਤਰਾ,
ਦੈਟ ਇਜ਼ ਦ ਯੂਐਸ।
ਹਾਂ, ਚਾਈਨਾ ਦੂਜੇ ਤੀਜੇ ਨੰਬਰ ਤੇ ਸ਼ਾਇਦ ਹੋਏਗਾ, ਕਿਤੇ ਰਸ਼ੀਆ ਹੋਏਗਾ ਚੌਥੇ ਪੰਜਵੇਂ।
ਲਾਰਜੈਸਟ ਟ੍ਰੇਡਿੰਗ ਪਾਰਟਨਰ ਕੌਣ? ਅਮਰੀਕਾ।
ਜੇ ਧਮਕੀ ਕੌਣ ਦੇ?
ਧਮਕੀ ਕੌਣ ਦੇ?
ਅਮਰੀਕਾ, ਹੋਰ ਤਾਂ ਕੋਈ ਧਮਕੀ ਦੇ?
ਚਾਈਨਾ ਵਾਲੇ ਤਾਂ ਪਿਛਲੇ ਹਫ਼ਤੇ ਕਹਿੰਦੇ ਨੇ ਵੀ ਆਰ ਰੈਡੀ ਟੂ ਮੂਵ ਫਾਰਵਰਡ, ਆਪਾਂ ਗੱਲ ਕੀਤੀ ਸੀ
ਐਗਰੀਮੈਂਟ ਵਾਸਤੇ।
ਯੈਸ,
ਤੇ ਈਵਨ ਵਿਜੇ ਜੀ, ਜੇ ਕੈਨੇਡਾ ਦੀ ਸੋਵਰੇਨਿਟੀ ਨੂੰ ਵੀ ਕਿਸੇ ਮੁਲਕ ਤੋਂ ਇਸ ਵੇਲੇ ਖਤਰਾ ਹੈ
ਜੀ, ਦੈਟ ਇਜ਼ ਦ ਯੂਐਸ।
ਚਾਈਨਾ ਰਸ਼ੀਆ ਦਾ ਨਾਮ ਆਉਂਦਾ ਹੀ ਰਹਿੰਦਾ, ਉਹ ਤਾਂ ਕਹਿ ਲਓ ਵੀ ਦੇ ਆਰ ਦ ਕਾਂਸਟੈਂਟਸ। ਪਰ ਇਸ ਵੇਲੇ ਜੇ ਸਭ ਤੋਂ ਜ਼ਿਆਦਾ ਇਸ ਵੇਲੇ ਕਿਸੇ ਕੋਲ ਖਤਰਾ ਹੈ ਤੇ ਉਹ ਅਮਰੀਕਾ ਤੋਂ। ਹੋਰ ਕਿਸੇ ਵੀ ਮੁਲਕ ਨੇ ਸਾਨੂੰ ਸ਼ਰੇਆਮ ਇਸ ਤਰ੍ਹਾਂ ਧਮਕੀ ਥੋੜੀ ਦਿੱਤੀ ਹੈ
ਜਦੋਂ ਕਿ ਅਸੀਂ
ਤੁਹਾਡੇ ਕਬਜ਼ਾ ਕਰਕੇ ਆਪਣਾ ਹਿੱਸਾ ਬਣਾ ਲੈਣਾ।
ਜਦੋਂ ਕਿ ਅਮਰੀਕਾ ਉਹ ਮੁਲਕ ਰਿਹਾ ਜਿਹਦੇ ਉੱਪਰ ਅਸੀਂ ਆਪਣੀ ਸਿਕਿਉਰਿਟੀ ਲਈ ਡਿਪੈਂਡ ਕਰਦੇ ਰਹੇ ਹਾਂ, ਕੋ ਡਿਪੈਂਡੈਂਸ ਹੈ। ਨੋਰੈਡ ਦੋਹਾਂ ਮੁਲਕਾਂ ਦੀ ਸਾਂਝੀ ਡਿਵੀਜ਼ਨ ਹੈ ਜਿਹੜੀ ਕਿ ਓਵਰ ਦੀ ਆਰਕਟਿਕ ਰਸ਼ੀਆ ਵੱਲੋਂ ਕੋਈ ਵੀ ਸੰਭਾਵੀ ਖਤਰਾ ਉਹਨੂੰ ਨਿਊਟਰਲਾਈਜ਼ ਕਰਨ ਲਈ 1950s ਦੇ ਵਿੱਚ ਸਥਾਪਿਤ ਕੀਤੀ ਗਈ। ਸੋ ਦੋਹਾਂ ਮੁਲਕਾਂ ਨੇ ਰਲ ਕੇ ਇੱਕ ਦੂਜੇ ਦੇ ਡਿਫੈਂਸ ਵਾਲੇ ਮਾਮਲੇ ਦੇ ਵਿੱਚ ਜਿੱਥੇ ਜਿੱਥੇ ਜੰਗਾਂ ਹੋਈਆਂ, ਨੈਟੋ ਐਲਾਈਜ਼ ਆ, ਜਿੱਥੇ ਜਿੱਥੇ ਜੰਗਾਂ ਹੋਈਆਂ ਕੈਨੇਡਾ ਅਮਰੀਕਾ ਦੇ ਨਾਲ ਗਿਆ, ਵਿਦ ਦੀ ਐਕਸੈਪਸ਼ਨ ਆਫ ਇਰਾਕ, ਤੇ ਉੱਥੇ ਜਾਣਾ ਨਾ ਜਾਣਾ ਉਹ ਬਿਲਕੁਲ ਬਾਅਦ ਦੇ ਵਿੱਚ ਠੀਕ ਸਾਬਤ ਹੋਇਆ ਸੀ। ਸੋ ਉਹ ਸਾਰੀਆਂ ਚੀਜ਼ਾਂ ਕਿ ਜਿਹੜਾ ਤੁਹਾਡਾ ਸਭ ਤੋਂ ਕਰੀਬੀ ਜਿੱਥੇ ਤੁਸੀਂ ਡਿਪੈਂਡ ਕਰਦੇ ਹੋ ਵੀ ਯਾਰ ਇਹ ਨਹੀਂ ਮੇਰਾ ਨੁਕਸਾਨ ਕਰੇਗਾ, ਜਦੋਂ ਉਹ ਨੁਕਸਾਨ ਕਰਨ ਦੇ ਉੱਪਰ ਬਾਜ਼ਿਦ ਹੋ ਜਾਵੇ ਤਾਂ ਫਿਰ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ। ਇਟਸ ਅ ਸੈਂਸ ਆਫ ਬਿਟਰੇਅਲ।
ਯਾ, ਸੋ ਆਪਾਂ ਕਿੱਦਾਂ ਦੇ ਸ਼ਬਦ ਇਸਤੇਮਾਲ ਕਰਦੇ ਹਾਂ? ਖਤਰਾ ਹੈ ਸੋਵਰੇਨਿਟੀ ਨੂੰ, ਸਾਡੀ ਇਕਨੋਮੀ ਨੂੰ, ਸਾਡੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ। ਕਿੱਥੋਂ? ਅਮਰੀਕਾ ਤੋਂ। ਅਮਰੀਕਾ ਦੇ ਨਾਲ ਹੁਣ ਗੱਲਬਾਤ ਹੋ ਰਹੀ ਹੈ, ਸਾਡੇ ਇੱਕ ਪ੍ਰੀਮੀਅਰ ਜਾ ਕੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਹੇ ਆ ਕਿ ਤੁਸੀਂ ਇਲੈਕਸ਼ਨ ਨੂੰ ਹੋਲਡ ਕਰੀ ਰੱਖੋ ਜੀ, ਕੋਈ ਗੱਲ ਨਹੀਂ,
ਤੁਸੀਂ ਆਪਣੀ ਗੱਲਾਂ
ਉਦੋਂ ਤੱਕ ਵੇਟ ਕਰ ਲਓ, ਠੰਡੇ ਬਸਤੇ ਚ ਪਾ ਦਿਓ ਗੱਲ ਨੂੰ,
ਕਿਉਂਕਿ ਉਹਦਾ ਫਾਇਦਾ, ਤੁਹਾਡੀਆਂ ਕਈਆਂ ਗੱਲਾਂ ਦਾ ਫਾਇਦਾ ਲਿਬਰਲ ਪਾਰਟੀ ਨੂੰ
ਹੋ ਰਿਹਾ।
ਇਹ ਗੱਲ ਇੱਕ ਸੂਬੇ ਦੀ ਕੰਜ਼ਰਵੇਟਿਵ ਪ੍ਰੀਮੀਅਰ ਅਮਰੀਕਾ ਦੇ ਵਿੱਚ ਜਾ ਕੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਕਹਿ ਰਹੀ ਹੈ, ਤੇ ਅਮਰੀਕਾ ਦੇ ਇੱਕ ਰਾਈਟ ਵਿੰਗ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਗੱਲ ਨੂੰ ਖੁਦ ਕਹਿ ਰਹੇ ਨੇ ਕਿ ਮੈਂ ਕਿਹਾ ਉਹਨਾਂ ਨੂੰ।
ਪਹਿਲਾਂ ਆਪਾਂ ਇਹਨੂੰ ਡਿਸਕਾਊਂਟ ਕਰਦੇ ਸੀ ਕਿ ਇਹ ਫੋਰਨ ਇੰਟਰਫੇਰੈਂਸ ਨਹੀਂ ਹੈ, ਪਰ ਕੀ ਇਨ ਦ ਲਾਈਟ ਆਫ ਨਿਊ ਡਿਵੈਲਪਮੈਂਟਸ ਇਹ ਫੋਰਨ ਇੰਟਰਫੇਰੈਂਸ ਹੈ ਕਿ ਨਹੀਂ?
ਜੀ ਜੀ।
ਅੱਛਾ ਵਿਜੇ ਜੀ, ਹੁਣੇ ਖਬਰ ਇਹ ਆ ਰਹੀ ਹੈ ਕਿ ਜਿਹੜੀਆਂ ਇਹ ਇਲੈਕਸ਼ਨ ਕੈਂਪੇਨ ਹੋਣੀ ਹੈ, ਸੋ 28 ਅਪ੍ਰੈਲ ਨੂੰ ਇਲੈਕਸ਼ਨ ਹੋਏਗਾ, ਜਿਹੜੀਆਂ ਲੀਡਰਸ ਡਿਬੇਟਸ ਨੇ ਉਹ 16 ਤੇ 17 ਅਪ੍ਰੈਲ ਨੂੰ ਹੋਣਗੀਆਂ ਮੌਂਟਰੀਅਲ
ਦੇ ਵਿੱਚ
ਦੋਨੋਂ ਹੀ। ਸੋ ਫ੍ਰੈਂਚ ਵਾਲੀ ਮੈਨੂੰ ਲੱਗਦਾ 16 ਨੂੰ ਹੋ ਜਾਏਗੀ ਤੇ ਅੰਗਰੇਜ਼ੀ ਵਾਲੀ 17 ਨੂੰ।
ਯੂ ਆਰ ਰਾਈਟ,
ਆਮ ਤੌਰ ਤੇ ਇਦਾਂ ਹੀ ਹੁੰਦਾ।
ਕਰੈਕਟ। ਸੋ 8 ਵਜੇ ਸ਼ਾਮ ਨੂੰ ਈਸਟਰਨ ਸਮੇਂ ਮੁਤਾਬਕ ਜਿਹੜੀ ਫ੍ਰੈਂਚ ਵਾਲੀ ਡਿਬੇਟ ਆ ਉਹ ਸ਼ਾਮੀ 8 ਵਜੇ ਹੋਣੀ 16 ਅਪ੍ਰੈਲ ਨੂੰ ਈਸਟਰਨ ਸਮੇਂ ਮੁਤਾਬਕ, ਜਿਹੜੀ ਅੰਗਰੇਜ਼ੀ ਵਾਲੀ ਡਿਬੇਟ ਆ ਉਹ 17 ਅਪ੍ਰੈਲ ਨੂੰ ਈਸਟਰਨ ਸਮੇਂ ਮੁਤਾਬਕ ਸ਼ਾਮੀ 7 ਵਜੇ ਹੋਣੀ ਆ।
ਸ਼ਾਮੀ 7।
ਸੋ ਆਪਣੇ ਟਾਈਮ ਮੁਤਾਬਕ
ਸ਼ਾਮੀ ਵਾਲੀ,
ਹਾਂਜੀ 4 PM ਸਾਡੇ ਟਾਈਮ ਮੁਤਾਬਕ 4 PM।
ਦੈਟਸ ਗੁੱਡ।
ਹਾਂ, ਵਧੀਆ ਗੱਲ ਆ,
ਕਿਉਂਕਿ ਸ਼ਾਮ 7 ਵਜੇ ਆਪਣਾ ਸ਼ੋਅ ਸ਼ੁਰੂ ਹੋਣਾ ਹੁੰਦਾ।
ਹਾਂ,
ਤੇ ਫਿਰ 5 ਵਜੇ ਫਿਰ ਗੱਲ ਸ਼ੁਰੂ ਕਰਕੇ 7 ਵਜੇ ਮੁਕਾਉਂਦੇ ਜਾ ਕੇ।
ਹਾਂ, ਜੇ ਚਾਰ
ਅਖੀਰਲੇ 15-20 ਮਿੰਟ ਅੱਧਾ ਘੰਟਾ ਹੁੰਦਾ, ਮੇਰੇ ਕੋਲ ਸੁਣਿਆ ਨਹੀਂ ਜਾਂਦਾ।
ਹਾਂ, ਤੇ ਉਹ ਜਿਹੜਾ 4 ਵਜੇ ਸ਼ੁਰੂ ਹੋਣੀ ਆ, ਤੁਹਾਨੂੰ ਟਾਈਮ ਮਿਲ ਜਾਣਾ ਸੁਣਨ ਨੂੰ। ਸੋ ਇੱਕ ਵਾਸਤੇ ਜੀ, ਇਹਦੇ ਵੀ ਜਿਹੜਾ ਕ੍ਰਾਈਟੀਰੀਆ ਰੱਖਿਆ ਗਿਆ, ਚਲੋ ਉਹ ਨਾ ਬੜੀ ਡਿਟੇਲ ਕਨਵੋਲੂਟਿਡ ਜੀ ਹੋ ਜਾਣੀ ਆ, ਪਰ ਇਹਦੇ ਵਿੱਚ ਮੇਨ ਗੱਲ ਇਹ ਹੋਣੀ ਹੈ ਵੀ ਮੈਕਸੀਮ ਬਰਨੀਆਂ ਦਾ ਨੰਬਰ ਨਹੀਂ ਲੱਗਣਾ। ਮੈਕਸੀਮ ਬਰਨੀਆਂ ਵਾਸਤੇ ਮੁਸ਼ਕਲ ਹੋ ਜਾਣਾ, ਕਿਉਂਕਿ ਕਮਿਸ਼ਨ ਨੇ ਇੱਕ ਸ਼ਰਤ ਇਹ ਵੀ ਰੱਖੀ ਸੀ ਕਿ ਤੁਹਾਡਾ ਕੋਈ ਨਾ ਕੋਈ ਇਲੈਕਟਿਡ ਮੈਂਬਰ ਹੋਣਾ ਚਾਹੀਦਾ ਕਿਉਂਕਿ ਉਹ ਤਾਂ ਕਿੰਨੇ ਸਾਲਾਂ ਤੋਂ ਰਿਟਾਇਰ ਹੋਣ ਨੂੰ ਫਿਰਦੇ ਨੇ, ਉਹਨਾਂ ਨੂੰ ਫਿਰ ਵਾਪਸ ਲੈ ਆਉਂਦੇ ਨੇ, ਕਿਉਂਕਿ ਜੇ ਇਲਿਜ਼ਾਬੈਥ ਮੇ ਨਹੀਂ ਤਾਂ ਫੈਡਰਲ ਲੈਵਲ 'ਤੇ ਸਮਰਥਕਾਂ ਨੂੰ ਇਹ ਲੱਗਦਾ ਫਿਰ ਗ੍ਰੀਨ ਪਾਰਟੀ ਵੀ ਨਹੀਂ ਆ।
ਰਜਨੀਸ਼ ਲੂੰਬਾ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਕਹਿੰਦੇ ਡਿਬੇਟ ਜਲਦੀ ਸ਼ੁਰੂ ਕਰਵਾ ਦਈਏ, ਮੰਨੇਗੀ ਫਿਰ ਬਾਬਿਆਂ ਨੂੰ।
ਬਾਬੇ
ਮੰਨ ਗਏ ਜੀ, ਮੰਨ ਗਏ।
ਹਾਂ,
ਇਹ ਲੂੰਬਾ ਸਾਹਿਬ ਨੇ ਕਰਾਈ ਹੈ,
ਲੂੰਬਾ ਸਾਹਿਬ। ਹਾਂ ਠੀਕ ਆ, ਤਾਂਹੀਓ ਦੇਖੋ ਫ੍ਰੈਂਚ ਵਾਲੀ ਡਿਬੇਟ ਇੱਕ ਘੰਟਾ,
ਕਿਉਂਕਿ ਉਹਨੂੰ ਪਤਾ ਫ੍ਰੈਂਚ ਮੈਨੂੰ ਆਉਂਦੀ ਨਹੀਂ।
ਹਾਂ ਐਗਜੈਕਟਲੀ, ਉਹਨੇ ਕਹੋ ਆਰਾਮ ਨਾਲ ਕਰੋ ਵੀ ਵਾਸੂ ਜੀ ਵਾਸਤੇ ਜੀ ਅੰਗਰੇਜ਼ੀ ਵਾਲੀ ਡਿਬੇਟ ਆ, ਉਹ ਇੱਕ ਘੰਟਾ ਅਰਲੀ ਕਰ ਲਈ।
ਬਹੁਤ ਮਿਹਰਬਾਨੀ,
ਬਹੁਤ ਮਿਹਰਬਾਨੀ ਡਿਬੇਟ ਕਮਿਸ਼ਨ ਦੀ, ਉਹ ਤੋਂ ਵੀ ਵੱਡੀ ਮਿਹਰਬਾਨੀ ਲੂੰਬਾ ਸਾਹਿਬ।
ਪਰ ਮੈਂ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਵੋਟ ਨਹੀਂ ਪਾ ਦੇਣੀ, ਵੋਟ ਮੈਂ ਬਹੁਤ ਸੋਚ ਸਮਝ ਕੇ ਪਾਵਾਂ।
ਨਹੀਂ ਉਹ ਤਾਂ ਡਿਬੇਟ ਕਮਿਸ਼ਨ ਹੈ ਨਾ, ਡਿਬੇਟ ਕਮਿਸ਼ਨ ਨੂੰ ਤਾਂ ਵੋਟ ਵੈਸੇ ਨਹੀਂ ਪਾਣੀ।
ਨਹੀਂ ਨਹੀਂ, ਮਤਲਬ ਸਮਝੇ ਨਹੀਂ।
ਅੱਛਾ ਚਲੋ ਠੀਕ ਆ, ਨੰਬਰਾਂ ਦੀ ਜੇ ਗੱਲ ਕਰੀਏ, ਟਰੰਪ ਨੇ ਟੈਰਿਫਸ ਵਾਲੀ ਜਿਹੜੇ ਗੁਬਾਰੇ ਉਡਾਏ ਹੋਏ ਨੇ, ਕਿਉਂਕਿ ਪਹਿਲਾਂ ਟੈਰਿਫ ਲਾਊਂਗਾ ਫਿਰ ਘਟਾਊਂਗਾ ਫਿਰ ਹਟਾਊਂਗਾ ਤੇ ਫਿਰ ਚਲੋ ਥੋੜੀ ਦੇਰ ਅੱਗੇ ਪਾਊਂਗਾ, ਇਹ ਚੱਲਦਾ ਰਿਹਾ। 2 ਅਪ੍ਰੈਲ ਬੜੀ ਤੇਜ਼ੀ ਨਾਲ ਆ ਰਹੀ ਆ, ਇਟਸ ਜਸਟ ਓਵਰ ਅ ਵੀਕ ਅਵੇ। 2 ਅਪ੍ਰੈਲ ਇਸ ਕਰਕੇ ਇੰਪੋਰਟੈਂਟ ਦੇਣਾ ਕਿਉਂਕਿ ਉਦਣ ਅਮਰੀਕਾ ਵੱਲੋਂ
ਟਨਲ ਵੱਲੋਂ ਆ ਰਹੀ ਕਿ ਐਲੈਕਸ ਬ੍ਰੇਜ਼ਰ
ਹੈ, ਪਤਾ ਨਹੀਂ ਭਰਾ ਕਿੱਧਰੋਂ
ਇੱਧਰੋਂ ਇੱਧਰ ਬਾਰਡਰ ਇੱਧਰ ਸਾਊਥ ਵੱਲੋਂ ਆ ਰਹੀ ਹੈ। ਕੋਈ ਨਹੀਂ,
ਉਹਦੇ ਵਿੱਚ ਟਰੰਪ ਨੇ ਇਹ ਕਿਹਾ ਹੋਇਆ ਕਿ ਟੈਰਿਫਸ 2 ਤਰੀਕ ਨੂੰ ਦੱਸਾਂਗੇ ਕਿ ਕਿਹੜੇ ਮੁਲਕ ਦੇ ਉੱਪਰ ਕਿੰਨੇ ਟੈਰਿਫ ਲੱਗਣੇ ਨੇ, ਕਿਉਂਕਿ 1 ਅਪ੍ਰੈਲ ਨੂੰ ਟਰੰਪ ਨੇ ਆਪਣੇ ਜਿਹੜੇ ਅਧਿਕਾਰੀਆਂ ਨੂੰ ਇੱਕ ਸਟੱਡੀ ਕਰਨ ਨੂੰ ਕਿਹਾ ਹੋਇਆ ਵੀ ਸਾਨੂੰ ਕਿਹੜੇ ਮੁਲਕ ਦੇ ਨਾਲ ਟ੍ਰੇਡ ਕਰਕੇ ਕਿੰਨਾ ਘਾਟਾ ਪੈਂਦਾ, ਉਹ ਸਾਰਾ ਹਿਸਾਬ ਕਿਤਾਬ ਲਾ ਲਓ ਤੇ ਫਿਰ ਮੁਲਕਾਂ ਨੂੰ ਅਸੀਂ ਦੱਸਾਂਗੇ ਵੀ ਕਿਹਦੇ ਉੱਪਰ ਕਿੰਨਾ ਟੈਰਿਫ ਲੱਗਣਾ। ਹੁਣ ਉਹਦੇ ਬਾਰੇ ਜੋ ਹਾਲ ਦੀ ਘੜੀ ਸੰਕੇਤ ਆ ਰਹੇ ਨੇ, ਹਾਲਾਂਕਿ ਭਰੋਸਾ ਕਿਸੇ ਗੱਲ ਦਾ ਕੋਈ ਖਾਸ ਹੈ ਨਹੀਂ, ਪਰ ਹਾਲ ਦੀ ਘੜੀ ਜੋ ਸੰਕੇਤ ਆ ਰਹੇ ਨੇ ਕਿ ਮੇ ਬੀ 2 ਅਪ੍ਰੈਲ ਨੂੰ ਜਿਹੜੇ ਟੈਰਿਫਸ ਲੱਗਣਗੇ ਉਹ ਓਨੇ ਜ਼ਿਆਦਾ ਵਾਈਡ ਸਪਰੈਡ ਤੇ ਓਨੇ ਵੱਡੇ ਟੈਰਿਫਸ ਨਾ ਹੋਣ ਜਿੰਨਾ ਕਿ ਹੁਣ ਤੱਕ ਉਹਦਾ ਹਊਆ ਬਣਾਇਆ ਗਿਆ ਸੀ।
ਜਾਂ ਸੋ ਅਜੇ ਤੱਕ ਇਹ ਕਿਹਾ ਜਾ ਰਿਹਾ ਵੀ ਇਹ ਸਾਰੀਆਂ ਦੇਖੋ ਕਿਆਸ ਰਹੀਆਂ ਨੇ, ਸੋ ਇਹ ਬਲੂਮਬਰਗ ਤੇ WSJ ਨੇ ਰਿਪੋਰਟ ਕੀਤਾ, ਵਾਲ ਸਟਰੀਟ ਜਰਨਲ ਨੇ। ਸੋ ਉਹ ਕਹਿ ਰਹੇ ਨੇ ਕਿ 2 ਅਪ੍ਰੈਲ ਨੂੰ ਸਿਰਫ ਤੇ ਸਿਰਫ ਰੈਸੀਪ੍ਰੋਕਲ ਟੈਰਿਫ ਵਾਸਤੇ ਹੀ ਰੱਖਿਆ ਜਾਏਗਾ, ਕਿਉਂਕਿ ਗੱਲਾਂ ਡੋਨਲਡ ਟਰੰਪ ਨੇ ਜਿਵੇਂ ਵਿਜੇ ਨੇ ਦੱਸਿਆ ਵੀ ਇਹ ਲਾ ਦੂੰ ਵੋ ਲਾ ਦੂੰ ਅੱਗੇ ਕਰ ਦੂੰ ਪਿੱਛੇ ਕਰ ਦੂੰ, ਸੋ ਇਹਨਾਂ ਨੇ ਜਿਹੜੀ ਇਹ ਗੱਲ ਕੀਤੀ ਸੀ ਕਹਿੰਦੇ ਹੁਣ 2 ਅਪ੍ਰੈਲ ਨੂੰ ਜਿਹੜੇ ਬਾਕੀ ਕੋਈ ਸੈਕਟਰ ਸਪੈਸੀਫਿਕ ਟੈਰਿਫਸ ਨੇ ਜਿਵੇਂ ਕਿ ਆਪਣੀ ਆਟੋਮੋਬਾਈਲਸ ਵਾਲੀ ਟੈਰਿਫ ਇਹਨਾਂ ਨੇ ਹੋਲਡ ਤੇ ਪਾਈ ਹੋਈ ਸੀ 2 ਅਪ੍ਰੈਲ ਤੱਕ, ਵੀ ਉਹ ਉਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਸੈਕਟਰ ਸਪੈਸੀਫਿਕ ਹੋਰ ਗੱਲਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਨੇ,
ਜੀ ਜੀ ਜੀ,
2 ਅਪ੍ਰੈਲ ਦਾ ਦਿਨ ਸਿਰਫ ਰੈਸੀਪ੍ਰੋਕਲ ਟੈਰਿਫ ਵਾਸਤੇ ਹੀ ਰੱਖਿਆ ਜਾਏਗਾ।
ਸੋ ਸੈਕਟਰ ਸਪੈਸੀਫਿਕ ਟੈਰਿਫ 2 ਅਪ੍ਰੈਲ ਨੂੰ ਨਹੀਂ ਆਉਣਗੇ
ਮੋਸਟ ਲਾਈਕਲੀ, ਇਹ ਕਿਹਾ ਜਾ ਰਿਹਾ।
ਉਹਦਾ ਹੀ ਇੱਕ ਰੀਜ਼ਨ ਆ ਵਾਸੂ ਜੀ ਕਿ ਜੇ ਅੱਜ ਤੋਂ ਸਵੇਰ ਤੋਂ ਦੇਖੋ ਨਾ ਸਟਾਕ ਮਾਰਕੀਟ ਦੇ ਵਿੱਚ ਥੋੜੀ ਜਿਹੀ ਹਰਿਆਲੀ ਛਾਈ ਹੋਈ ਆ, ਕਿਉਂਕਿ ਜੇ ਸੈਕਟਰ ਬੇਸਡ ਇਹੋ ਜਿਹੇ ਵਾਈਡ ਸਪਰੈਡ ਟੈਰਿਫ ਨਹੀਂ ਲੱਗਦੇ ਜਾਂ ਜਿਹੜੇ ਬਾਕੀ ਟੈਰਿਫ ਲੱਗਣਗੇ ਵੀ ਰੈਸੀਪ੍ਰੋਕਲ ਜੇ ਉਹਨਾਂ ਦਾ ਨੰਬਰ ਥੋੜਾ ਹੀ ਰਹਿੰਦਾ, ਕਿਉਂਕਿ ਅਸਲ ਦੇ ਵਿੱਚ ਸਟੱਡੀ ਕਰਕੇ ਉਹ ਨੰਬਰ ਦਾ ਹਿਸਾਬ ਕਿਤਾਬ ਕੱਢਣਗੇ। ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਵੀ ਕੈਨੇਡਾ ਨੂੰ ਤਾਂ ਸਗੋਂ ਫਿਰ ਰਿਵਰਸ ਪੈਂਦੀ ਗੱਲ, ਸਾਨੂੰ ਤਾਂ ਸਗੋਂ ਅਮਰੀਕਾ ਨੂੰ ਫਿਰ ਪੈਸੇ ਦੇਣੇ ਚਾਹੀਦੇ ਨੇ। ਪਰ ਸੋ ਉਹਦੇ ਕਰਕੇ ਅੱਜ ਇੱਕ ਆਪਟੀਮਿਜ਼ਮ ਸਟਾਕ ਮਾਰਕੀਟ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਪਿਆ, ਕਿਉਂਕਿ ਜੇ ਟੈਰਿਫਸ ਉਸ ਪੱਧਰ ਦੇ ਨਹੀਂ ਲੱਗਣਗੇ ਜਿਹੋ ਜਿਹਾ ਦਾ ਖਤਰਾ ਪਿਛਲੇ ਦਿਨਾਂ 'ਚ ਬਣਿਆ ਰਿਹਾ, ਤਾਂ ਬਿਜ਼ਨਸਿਸ ਵਾਸਤੇ ਵੀ ਉਨੇ ਜ਼ਿਆਦਾ ਨੁਕਸਾਨ ਦੇ ਆਸਾਰ ਨਹੀਂ ਹੋਣਗੇ।
ਕਹਿੰਦੇ ਨਾ ਵੀ ਜਿਹੜੀ ਸ਼ਰਮ ਤਾਂ ਮੰਨੇ ਦੀ ਹੁੰਦੀ ਹੈ, ਲੌਜਿਕ ਵੀ ਮੰਨੇ ਦਾ ਹੀ ਹੈ।
ਸਹੀ ਗੱਲ ਹੈ,
ਡੋਨਲਡ ਟਰੰਪ ਵਾਸਤੇ ਆਪਾਂ ਕਹਿ ਸਕਦੇ ਵੀ ਸ਼ਰਮ ਤਾਂ ਲੌਜਿਕ ਮੰਨੇ ਦਾ ਹੀ ਹੈ,
ਸ਼ਰਮ ਡਰ ਤੇ ਲੌਜਿਕ ਮੰਨੇ ਦਾ ਹੀ ਆ। ਦੇਖੋ ਬਾਪੂ ਦੇ 3 ਬੰਦਰ ਸੀ, ਬਾਂਦਰ ਸੀ ਹਨਾ, ਇੱਕ ਸੀ ਵੀ ਬੁਰਾ ਨਾ
ਸੋਚ ਮੇਰੇ ਬਾਪੂ ਦੇ, ਨਹੀਂ ਬਾਪੂ ਮੈਂ ਕੱਲਾ ਹੀ ਆ,
ਨਹੀਂ ਯਾਰ ਤੁਸੀਂ ਸੁਣੋ ਤੇ ਇੱਕ ਕਹਿੰਦਾ ਸੀ ਬੁਰਾ ਨਾ ਬੋਲੋ। ਹੁਣ ਦੇਖੋ ਇਹਦੀ ਇੰਟਰਪ੍ਰੀਟੇਸ਼ਨ ਕਿਸੇ ਨੇ ਕਿਹਾ ਕਮਾਲ ਦੀ ਕੱਢੀ, ਕਹਿੰਦੇ ਦੇਖਣ ਵਾਲੀ ਗੱਲ ਇਹ ਹੈ ਵੀ ਤਿੰਨਾਂ ਦੇ ਵਿੱਚੋਂ 2 ਜਾਣੇ ਐਟ ਐਨੀ ਗਿਵਨ ਟਾਈਮ ਕੋਈ ਜਿਹੜੇ ਬਾਕੀ ਦੇ 2 ਬੁਰੇ ਕੰਮ ਸੀ ਉਹ ਕਰ ਸਕਦੇ ਸੀ, ਕਿਉਂਕਿ ਹਰ ਇੱਕ ਨੂੰ ਇੱਕ ਮਾੜਾ ਕੰਮ ਨਾ ਕਰਨ ਦੀ ਹੀ ਪਾਬੰਦੀ ਸੀ। ਸੋ ਐਟ ਐਨੀ ਗਿਵਨ ਟਾਈਮ ਉਹਨਾਂ ਤਿੰਨਾਂ ਦੇ ਵਿੱਚੋਂ 2/3 ਨੂੰ ਕੋਈ ਵੀ 2 ਹੋਰ ਮਾੜੇ ਕੰਮ ਕਰਨ ਦੀ ਇਜਾਜ਼ਤ ਸੀਗੀ,
ਉਹ ਇਲਤੀ ਹੋਣੇ ਬੜੇ ਬਾਂਦਰ।
ਸੋ ਇਹ ਵੀ ਦੇਖੋ ਤੁਸੀਂ ਕਹਿਣਾ ਵੀ ਸ਼ਰਮ ਡਰ ਤੇ ਕੀ
ਲੌਜਿਕ
ਉਹ ਮੰਨੇ ਦੇ ਹੀ ਹੁੰਦੇ ਆ। ਇਸੇ ਤਰ੍ਹਾਂ ਦੇਖੋ ਆਹ ਵੀ ਜਿਹੜੀਆਂ 3 ਗੱਲਾਂ ਵੀ ਕਿਸੇ ਦੇ ਉੱਪਰ ਕੋਈ ਵੀ 2 ਲਾਗੂ ਕਦੇ ਵੀ ਹੋ ਸਕਦੀਆਂ।
ਤੁਸੀਂ ਕਹਿੰਦੇ 3 ਚੀਜ਼ਾਂ ਯਾਦ ਆ ਗਈਆਂ, ਮੈਨੂੰ ਲੱਗਾ ਵੀ ਪੰਜਾਬੀ ਵਾਲਾ ਗਾਣਾ ਸੁਣਾਉਣ ਲੱਗੇ।
ਨਹੀਂ
3 ਚੀਜ਼ਾਂ ਮਾਰਦੀਆਂ
ਉਹ ਕੀ? ਅੱਛਾ ਉਹ ਵੀ ਗਾਣਾ, ਅੱਛਾ ਉਹ ਹੈਗਾ ਜੱਟ ਨੇ ਘੋੜੇ ਰੱਖੇ 2 ਉਹ ਵੀ ਹੈਗਾ,
ਉਹ ਵੀ ਹੈਗਾ।
ਹਾਂ ਇੱਦਾਂ ਦੀ ਗਿਣਤੀ ਵਾਲੇ ਗਾਣੇ ਬਹੁਤ ਹੈ। ਬਸ ਜੀ ਅੱਛਾ ਐਂ ਕਰੀਏ ਹੁਣ ਅੱਜ ਦਾ ਸੈਗਮੈਂਟ ਇੱਥੇ ਹੀ ਵਾਈਂਡ ਅਪ ਕਰ ਲਈਏ।
ਸ਼ੋਰ,
ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਕੀ ਮੈਸੇਜ ਆਇਆ ਕੋਈ?
ਨਹੀਂ ਨਹੀਂ ਠੀਕ ਹੈ।
ਕੋਈ ਕੋਈ ਆਈ
ਸਾਰੀਆਂ ਗੱਲਾਂ ਥੋੜੀ ਦੱਸ,
ਸ਼ਰਾਰਤੀ ਜੀ ਮੁਸਕਰਾਹਟ ਆਈ ਚਿਹਰੇ ਤੇ ਕੋਈ ਤੁਹਾਡੇ?
ਨਹੀਂ ਨਹੀਂ ਨਹੀਂ, ਇਫ ਆਈ ਟੈਲ ਯੂ ਐਵਰੀਥਿੰਗ
ਹਾਂ
ਆਈ ਵੋਂਟ ਕਾਲ ਇਟ ਅ ਪੋਇਮ।
ਓਕੇ ਵਾਸੂ ਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ ਵਿਜੇ,
ਹੈਵ ਅ ਗੁੱਡ ਵਨ।